निराकार सत्नाम कर्ता पुरुष निरपौ निर्वैर काल मूर्त जुनी सैभं गुरुप्रसाद जप आद सच युवाद सच है पी सच नानक होशी की सच प्रभदाता दातार प्रयोजाच की शरण मिले दान संत रेण जे लग पौजल तरण बिन्त करो अरदास सुनो जे ठाकुर पावे देहो दर्श मन चाओ पहुते मन ठहरावे भले चिराग अंधियार में सब कल उदरी एक नाम धर्म प्रकट सगल हर पवन में जन्नानन गुरु पार ब्रह्म ज्योत रूप हरिया गुरु नानक कहायो ताते अंगद पयो तत्स्यो तत् मिलायो अंगद कृपा तारे अमर सतगुर थिर कियो अमरदास अमृत क्षत्र गुरु राम दियो गुरु रामदास दर्शन परस कह मथुरा अमृत बैन मूर्त पंच प्रमाण पुरख गुरु अर्जुन पिखो नैन कहाँ तुच्छ प्रबुद्ध हमारी बन सके मैं माजो तिहारी हम न सकत कर शिव तुम्हारी आप ले हो तुम कथा सुधारी मूख ऊच रह शास्त्र खट पिंग गिरन चढ़ जाए अंध लखे बदरो सुने जो काल कृपा कराए दुकालिंग प्रणासी दयालिंग स्वरूपे सदांग संगे पंगंग भूते चत्र चक्रवर्ती चत्र चक्र पूते सुयम शुभम सर्वदा सर्वयुक्ते दुकालिंग प्रणासी दयालिंग स्वरूपे सदांग संगे पंगंग भूते सगल द्वार को छाड़ के गहु तुहारो द्वार वह गह की लाज यश गोविंदास तुहार शोको टल गुरु सेविये दर्शन पर से गुरु के जन्म मरण दुख जाए ओ समी नूर अरसों करसों चटिए क्यों डिठे सच्चे पातशाह मल जन्म जन्म दी कटिए सज्जन सच्चा पातशाह सिरसाह जय साह जिस पास बैठे हैं सोहिए सुना दावे साह सज्जन सच्चा पातशाह सिरसाह जय साह जिस पास बैठे हैं सोहिए सुना दावे साह ਸਹਿਜ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੋਨ ਨਿਹ ਚੁਲ ਰਾਜ ਕਮਾਓ ਜਿਨ ਤੁਮ ਭੇਜੇ ਤਿਨ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੋਨ ਲੇ ਚੁਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪਨ ਵਾਰੇ ਆਪਦਾ ਭਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਦਾਸਨ ਭਾਜਨ ਥਾਕੇ ਘਰ ਮੰਗਲ ਵਾਜੈ ਨਿਤ ਵਾਜੇ ਆਪਣਾ ਖਸਮ ਨਵਾਜੇ ਅਸਤਰ ਰਹੋ ਡੋਲੋ ਮਤ ਕਬੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨਾ ਹਾਰ ਨਾਨਕ ਸੱਚ ਵਡਿਆਈ ਜਿਨਕੇ ਜੀਤ ਨਹੀਂ ਫੇਰੇ
ਆਪੇ ਭਇਆ ਸਹਾਈ ਅਚਰਜ ਕੀਆ ਕਰਨੈ ਹਾਰ ਨਾਨਕ ਸੱਚ ਵਡਿਆਈ ਤਨਾਸਰੀ ਮਹੱਲਾ ਪੰਜਵਾ ਜਿਨ ਤੂੰ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਦੇ ਦਿਹਾੜੇ ਆਪ ਸਮੂਹ ਗੁਰਮੁਖ ਮਾਈ ਭਾਈ ਸੰਗਤਾਂ ਦੂਰੋਂ ਨੇੜਿਓਂ ਇਸ ਸਥਾਨ ਤੇ ਪੁੱਜੇ ਹੋ। ਸੰਗਤਾਂ ਬਹੁਤ ਗਿਣਤੀ ਦੇ ਵਿੱਚ ਇਕੱਤਰ ਹੋਈਆਂ ਹਨ। ਸੋ ਉਸ ਦਾ ਵਿਸ਼ੇਸ਼ ਕਾਰਨ ਜੋ ਇਸ ਸਥਾਨ ਤੇ ਇਸ ਜਗ੍ਹਾ ਤੇ ਮਹਾਂਪੁਰਸ਼ ਬਾਬਾ ਖਜ਼ਾਨ ਸਿੰਘ ਜੀ ਹੋਏ ਹਨ, ਉਹਨਾਂ ਨੇ ਇਸ ਜਗ੍ਹਾ ਗ੍ਰਸਥ ਧਰਮ ਦੇ ਵਿੱਚ ਹੁੰਦਿਆਂ ਹੋਇਆਂ ਮਹਾਨ ਜਪ ਤਪ ਕੀਤਾ ਹੈ। ਸੋ ਐਸੇ ਗੁਰਮੁਖ ਵਾਹਿਗੁਰੂ ਪਰਮੇਸ਼ਰ ਦੇ ਹੀ ਭੇਜੇ ਹੁੰਦੇ ਹਨ ਜੋ ਸਾਡੇ ਕਲਯੁਗੀ ਜੀਵਨ ਦੇ ਕਈ ਤਰ੍ਹਾਂ ਦੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਦੇ ਵਿੱਚ ਇਹ ਸ਼ੰਕੇ ਹੁੰਦੇ ਹਨ ਜੀ ਸਾਨੂੰ ਵਿਹਲ ਨਹੀਂ ਲੱਗਦਾ, ਕੋਈ ਵਿਹਲੇ ਹੋਈਏ ਤਾਂ ਭਜਨ ਬੰਦਗੀ ਕਰੀਏ, ਕੰਮਾਂ ਕਾਰਾਂ 'ਚ ਵਿਹਲ ਹੀ ਨਹੀਂ ਲੱਗਦਾ। ਸੋ ਵਾਹਿਗੁਰੂ ਪਰਮੇਸ਼ਰ ਐਸੇ ਪੁਰਸ਼ਾਂ ਦੇ ਤਾਂ ਭੇਜ ਕੇ ਉਹ ਸਾਨੂੰ ਹੀ ਸਿੱਖਿਆ ਦਿੰਦੇ ਹਨ ਵੀ ਇਸ ਤਰ੍ਹਾਂ ਤੁਸੀਂ ਠੀਕ ਹੈ, ਜਿਹੜਾ ਸਰੀਰ ਮਾਇਕੀ ਰਚਿਆ ਹੋਇਆ ਹੈ ਪੰਜਾਂ ਤੱਤਾਂ ਨਾਲ, ਪੰਜਾਂ ਤੱਤਾਂ ਨੂੰ ਪੈਦਾ ਹੋਏ ਜੋ ਪਦਾਰਥ ਹਨ ਸ਼ਕਣ ਛਕਾਉਣ ਵਾਲੇ, ਉਹਨਾਂ ਦੇ ਆਸਰੇ ਇਹ ਹਰ ਵੇਲੇ ਰਹਿੰਦਾ ਹੈ ਅਤੇ ਉਹਨਾਂ ਵਾਸਤੇ ਵੀ ਯਤਨ ਕਰਨੇ ਪੈਂਦੇ ਹੈ ਪਦਾਰਥਾਂ ਵਾਸਤੇ। ਅਤੇ ਯਤਨ ਕਰਨ ਦਾ ਸਾਧਨ ਵਾਹਿਗੁਰੂ ਪਰਮੇਸ਼ਰ ਨੇ ਸਰੀਰ ਦਿੱਤਾ ਹੈ, ਹੱਥ ਪੈਰ ਦਿੱਤੇ ਹਨ, ਬੁੱਧੀ ਦਿੱਤੀ ਹੈ, ਰਹੋ ਵਿਚਾਰ। ਸੋ ਜਿਵੇਂ ਪਹਿਲੇ ਸਮੇਂ ਦੇ ਵਿੱਚ ਸਤਯੁਗ ਤ੍ਰੇਤਾ ਦੁਆਪਰ ਜਾਂ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਜਾਂ ਉਸ ਸਮੇਂ ਵਿੱਚ ਜੋ ਭਗਤ ਹੋਏ ਹਨ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਵਾਲੇ, ਉਹਨਾਂ ਦੁਆਰਾ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸਿੱਖਿਆ ਦੇ ਦਿੱਤੀ ਹੈ ਕਿ ਤੁਸੀਂ ਆਪਣੇ ਧਰਮ ਦੀ ਕਿਰਤ ਕਰਦੇ ਹੋਏ ਵੀ ਇੱਕ ਨਾ ਨੇਤਾ ਪਾਸ ਆਪਣੇ ਮਾਤਾ ਪਿਤਾ ਦੀ ਪਿਛਲੀ ਜਾਇਦਾਦ ਕਮਾਈ ਹੁੰਦੀ ਹੈ, ਇੱਕ ਨਾ ਦੇ ਪਾਸ ਤੁਹਾਡੇ ਕੋਲ ਕੁਝ ਵੀ ਨਾ ਹੋਵੇ, ਸਰੀਰ ਤਾਂ ਹੈ ਨਾ, ਹੱਥ ਪੈਰ ਵੀ ਹੈ, ਜੋ ਇਸ ਤਰ੍ਹਾਂ ਦਾ ਵਰਤਾਓ ਵਰਤਾ ਕੇ ਵਾਹਿਗੁਰੂ ਪਰਮੇਸ਼ਰ ਨੇ ਭਗਤਾਂ ਦੁਆਰਾ ਸਿੱਖਿਆ ਦਿੱਤੀ ਹੈ ਅਤੇ ਐਸੇ ਗੁਰਸਿੱਖਾਂ ਦੁਆਰਾ ਸਿੱਖਿਆ ਦਿੱਤੀ ਹੈ ਕਿ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਹੋਏ ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋ ਸਕਦੇ ਹਾਂ, ਜਿੱਥੇ ਨਾ ਜੰਮਣਾ ਹੈ ਨਾ ਮਰਨਾ ਹੈ, ਅਮਰ ਪਦਵੀ ਹੈ, ਪੂਰਨ ਸੁੱਖ ਸ਼ਾਂਤੀ ਹੈ, ਕੋਈ ਹੋਰ ਕਲਪਨਾ ਨਹੀਂ ਹੈ, ਪੂਰਨ ਆਨੰਦ ਹੈ, ਔਰ ਸ਼ਬਦ ਸਪਰਸ਼ ਰੂਪ ਰਸ ਗੰਧ ਕਰਕੇ ਜਿਹੜੇ ਸੁੱਖ ਹਨ ਅਤੇ ਉਹ ਥੋੜ੍ਹੇ ਸਮੇਂ ਵਾਸਤੇ ਹਨ ਅਤੇ ਉਹ ਹਮੇਸ਼ਾ ਹੀ अविनाशी खेम चाह है जे नानक सदा सिमर नारायण। सो इस वास्ते आप महापुरुष बाबा खजान सिंह जी उन्हां दे जोड़ मेले ते इकत्र हुंदे हां कि वाहिगुरु परमेश्वर कृपा करे जिवें उन्हां ने कालना कमाई कीती है जे उहदा थोड़ा हिस्सा भी असीं उस मार्ग ते चलदे होए साधना नाल अपने तन मन नूं साध लवांगे ते फिर बेड़ा पार हो जाऊगा। जिवें गुरु नानक साहिब जी का वचन है, जिनी नाम ते आया गए मशक्कत काल, नानक ते मुखुजले केती छुट्टी नाल। जिन्हां ने वाहिगुरु परमेश्वर का नाम ते आया है, एक मन चित हो के अराध्या है, ए मन हर जी ते आए तू, एक मन एक चित पाए। ठीक है, असीं बाणी भी पढ़ते हैं ते जिहड़े गुरु वाले होए हुए ने या संगत दे विच आउंदे है, कोई परमेश्वर का नाम वाहिगुरु वाहिगुरु या कोई मूल मंत्र ऐसा करते हैं, तो पर उस वेले ये देखना भी साडा मन जिहड़ा है वाहिगुरु एक है, तो उहदे विच होर फुरना तो नहीं इधर उधर उठाउंदा, उहदे विच लगदा है। जे संबंध ही ना होवे, माता पिता का संबंध ही ना होवे तो अगे संतान कितों हो। इस तरह कहो नानक सच संतत पूत, इधर गुरमुख जड़े भगती करने वाले ने सत संतोख मत माता संतोख पिता, उन्हां दी श्रेष्ठ मती माता है और संतोख जड़ा हृदय विच धारण किया ए पिता है। पिता कारण हुंदा है ते माता भी उपादान कारण रूप करके मनी है, उपादान कारण हुंदा है। जिवें कोई मिट्टी की चीज बनी हुई है, घड़ा बनया होया है, ते उहदे विचों मिट्टी कढ दिओ ते कुछ भी नहीं है। इसे तरह ही जिहड़ा विच हो के श्रेष्ठ बुद्धि ने जिहड़ी साडी मत है, उसने वो ब्रह्माकार हो के उहदा रूप हो के, जिस तरह ये भी रूप की शंका होवे किवें होजू, जिस तरह मन जिहड़ा है वो है तो फुरना ही फुरना है। जिस चीज वली भी देखो अखां द्वारा भी मन है या बिरति है, उसका रूप ही हो जाती है मिनटां सकिंटां दे विच, फिर उसका ज्ञान हुंदा है। उस चीज का जे करके उसका आकार ना होवे तो उसका आवरण भंग नहीं हुंदा। सो इधर वाहिगुरु परमेश्वर वो सब तो उत्तम श्रेष्ठ तत्स्वरूप है। परनवै पीपा परम तत्व है, सतगुरु होए लिखा वे। पियो वाहिगुरु परमेश्वर परम सिद्धांत तत्स्वरूप वास्तविक स्वरूप है। ओ जो कह दे हमेशा ही सतस्वरूप है, उस दे विच कोई उपाधि नहीं है, उस दे वास्तव स्वरूप दे विच ते जिन्ना भी ये संसार है माया रचित है, ये सब उसकी शक्ति दे नाल ही धारण किया होया है, शक्ति नाल ही उसकी कुदरत दे नाल ही उसके ਸਾਰੇ ਉਸਦੇ ਹੁਕਮ ਦੇ ਵਿੱਚ ਕਾਰਜ ਹੋ ਰਹੇ ਹਨ, ਔਰ ਫਿਰ ਉਹ ਨਿਰਲੇਪ ਹੈ। ਨਿਰਲੇਪ ਕਿਸ ਤਰ੍ਹਾਂ ਹੈ? ਕੋਈ ਪਾਤਸ਼ਾਹ ਹੈ, ਉਹ ਹੁਕਮ ਕਰਦਾ ਹੈ ਸਾਰਿਆਂ ਦੇ ਉੱਤੇ, ਉਹਨਾਂ ਦੇ ਕਰਮਾਂ ਦੇ ਅਨੁਸਾਰ ਉਹਦੇ ਪ੍ਰਬੰਧ ਕੀਤੇ ਹੋਏ ਨੇ ਕਿ ਐਸਾ ਕਰਮ ਕਰੇ ਤੇ ਉਸਦੇ ਉੱਤੇ ਆਹ ਫਲ ਹੈ ਉਸਦਾ, ਉਸਨੂੰ ਇਹ ਦੇਣਾ ਪਊ, ਇਹ ਮਾੜਾ ਕੰਮ ਕਰੇ ਭੁਗਤਣਾ। ਉਹ ਤਾਂ ਨਿਰਲੇਪ ਹੈ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਹੋਰ ਸ਼ਾਸਤਰਾਂ ਵਾਲਿਆਂ ਨੇ, ਜੋ ਪਰਮਾਰਥਵਾਦੀ ਸ਼ਾਸਤਰ ਹੈ ਜਾਂ ਵੇਦ ਸ਼ਾਸਤਰਾਂ ਦੀ ਵਿਚਾਰ ਕਰਨ ਵਾਲੇ ਹੈ, ਰਿਸ਼ੀ ਮੁਨੀ ਹੈ, ਹੋਰ ਮਤਾਂ ਵਾਲੇ ਵੀ, ਜੈਨ ਮਤ ਹੈ, ਬੁੱਧ ਮਤ ਹੈ, ਈਸਾਈ ਮਤ ਹੈ, ਬਹੁਤ ਸਾਰੇ ਮੁਸਲਮਾਨ ਮਤ ਹੈ, ਬਹੁਤ ਸਾਰੇ ਮਤ ਨੇ, ਉਹਨਾਂ ਨੇ ਆਪਣੋ ਆਪਣੇ ਵਿਚਾਰ ਦੱਸੇ। ਫਿਰ ਗੁਰੂ ਨਾਨਕ ਸਾਹਿਬ ਜੀ ਦਾ ਵਿਚਾਰ ਹੈ ਹੁਕਮੀ ਹੋ ਬੰਨਾ ਕਾ, ਉਸਦੇ ਹੁਕਮ ਦੇ ਅੰਦਰ ਹੀ ਸਭ ਸ੍ਰਿਸ਼ਟੀ ਹੁੰਦੀ ਹੈ, ਅਤੇ ਉਸਨੇ ਹੀ ਇਹ ਜੀਵ ਪੈਦਾ ਕੀਤੇ ਹਨ। ਹਉਮੈ ਇਹੋ ਹੁਕਮ ਹੈ। ਜੇ ਸਾਡੇ ਅੰਦਰ ਹਉਮੈ ਨਹੀਂ ਹੈ ਤੇ ਜੀਵ ਹੋ ਹੀ ਨਹੀਂ ਸਕਦਾ। ਹਉਮੈ ਕਰਕੇ ਹੀ ਜੀਵ ਭਾਵ ਹੈ, ਜੀਵ ਐਸਾ ਨਹੀਂ ਹੈ। ਇਹ ਵਾਸਤਵ ਤੇ ਇਸਦਾ ਜਨਮ ਨਹੀਂ ਹੈ, ਕਿਉਂ? ਉਸ ਜੋਤ ਦਾ ਜਨਮ ਥੋੜ੍ਹਾ ਹੋਣਾ, ਉਹ ਇੱਕ ਰੂਪ ਹੀ ਹੈ ਔਰ ਸਾਰਿਆਂ ਦੇ ਵਿੱਚ। ਜੋਤ ਕੋਈ ਐਸੀ ਨਹੀਂ ਹੈ, ਠੀਕ ਹੈ, ਵਾਹਿਗੁਰੂ ਪਰਮੇਸ਼ਰ ਕਿਸੇ ਗੁਰਮੁਖ ਨੂੰ ਅਭਿਆਸ ਕਰਦੇ ਨੂੰ ਜਾਂ ਪਹਿਲਾਂ ਉਸਦਾ ਪ੍ਰਕਾਸ਼ ਹੁੰਦਾ ਹੈ ਅਤੇ ਉਸ ਦੇ ਨਾਲ ਉਹ ਸਤੋ ਮੈਂ ਪ੍ਰਕਾਸ਼ ਦੇ ਵਿੱਚ ਉਸਦਾ ਅਨੁਭਵ ਉਹਨੂੰ ਕਰਾਉਣ ਵਾਸਤੇ ਹੁੰਦਾ ਹੈ। ਉਹ ਸਾਰੇ ਜੋਤੀਆਂ ਦੀ ਪ੍ਰਕਾਸ਼ਕ ਹੈ, ਸੂਰਜ ਹੈ, ਚੰਦਰਮਾ ਹੈ, ਤਾਰੇ ਹੈ, ਅਗਨੀ ਹੈ, ਬਿਜਲੀ ਹੈ, ਸਮੁੰਦਰ ਚ ਅਗਨੀ ਹੈ, ਉਹ ਸਾਰਿਆਂ ਦੀ ਹੋਂਦ ਨੂੰ ਹੀ ਉਹ ਹੁਕਮ ਦੇ ਵਿੱਚ ਉਸਦੇ ਪ੍ਰਗਟ ਹੋ ਰਹੀ ਹੈ ਉਸ ਸਰੂਪ ਦੇ ਵਿੱਚ। ਵੈਸੇ ਉਸਦਾ ਸਮਾਨ ਰੂਪ ਜਿਹੜਾ ਹੈ, ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ, ਇਹ ਸਮਾਨ ਰੂਪ ਹੈ ਔਰ ਵਿਸ਼ੇਸ਼ ਰੂਪ ਉਸਦਾ ਸਤ ਚਿੱਤ ਆਨੰਦ ਸਰੂਪ ਹੈ। ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀਮੇ ਹਰੀਯੰ ਕਰੀਯੰ ਕਰੀਮਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯੰਬ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਕਰਨਾਸ਼ੀ ਦਿਆਲੰ ਸਰੂਪੇ ਸਦਾ ਅੰਗ ਸੰਗੇ। ਸਦਾ ਸਾਡੇ ਅੰਗ ਸੰਗ ਹੈ। ਸੁਖਾਲਾ ਸਮਝਣ ਵਾਸਤੇ ਇੱਕ ਦ੍ਰਿਸ਼ਟਾਂਤ ਹੈ ਕਿ ਅੰਗ ਸੰਗ ਕਿਵੇਂ ਹੈ। ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸੀ ਵਸਤੂ ਦਿੱਤੀ ਹੈ ਜਿਹਦੇ ਨਾਲ ਅਸੀਂ ਆਪਣਾ ਆਪ ਸਮਝਦੇ ਹਾਂ। ਹੋਰ ਚੀਜ਼ਾਂ ਦਾ ਵੀ ਸੰਸਾਰ ਦੇ ਵਿੱਚ ਗਿਆਨ ਹੁੰਦਾ ਹੈ, ਅੱਖਾਂ ਦੁਆਰਾ ਹੁੰਦਾ ਹੈ, ਕੰਨਾਂ ਦੁਆਰਾ ਹੁੰਦਾ ਹੈ, ਸਪਰਸ਼ ਦੁਆਰਾ ਹੁੰਦਾ ਹੈ, ਰਸਨਾ ਦੁਆਰਾ ਹੁੰਦਾ ਹੈ। ਇਹ ਗਿਆਨ ਇੰਦਰੀਏ ਹਨ ਅਤੇ ਜਿਹਨਾਂ ਦੁਆਰਾ ਗਿਆਨ ਹੋਵੇ ਇੰਦਰੀਆ ਉਸਨੂੰ ਕਹਿ ਦਿੰਦੇ ਆ, ਸਾਧਨ ਕਹਿ ਦਿਓ, ਸੁਖਾਲੇ ਰੂਪ ਦੇ ਵਿੱਚ। ਅਤੇ ਉਸ ਜੋਤ ਜਿਹੜੀ ਹੈ ਉਹ ਜਿਹੜੀ ਉਹਨੂੰ ਕਹਿੰਦੇ ਹੈ ਬੁੱਧੀ, ਅਕਲ, ਆਮ ਲਫ਼ਜ਼ਾਂ ਦੇ ਵਿੱਚ ਮਤ। ਅਤੇ ਉਹ ਸਾਡੇ ਅੰਦਰ ਹੈ, ਉਹਦੇ ਨਾਲ ਅਸੀਂ ਆਪਣੇ ਸਰੀਰ ਨੂੰ ਵੀ ਸਮਝਦੇ ਹਾਂ, ਹੋਰ ਚੀਜ਼ਾਂ ਨੂੰ ਵੀ ਸਮਝਦੇ ਹਾਂ, ਵਰਤਾਰਾ ਹੁੰਦਾ ਹੈ। ਉਹ ਉਸਦਾ ਇੱਕ ਵਾਹਿਗੁਰੂ ਪਰਮੇਸ਼ਰ ਦਾ ਇਸ ਤਰ੍ਹਾਂ ਬੁੱਧੀ ਬਹੁਤ ਸੂਖਸ਼ਮ ਵਸਤੂ ਹੈ ਅਤੇ ਉਹਦੇ ਨਾਲ ਉਹਦੇ ਵਿੱਚ ਉਸਦਾ ਪ੍ਰਤੀਬਿੰਬ ਪੈਂਦਾ ਹੈ। ਉਹ ਸਤੋ ਗੁਣ ਹੋਣੇ ਕਰਕੇ ਵਿਸ਼ੇਸ਼ ਉਸਦੇ ਵਿੱਚ ਪ੍ਰਤੀਬਿੰਬ ਪ੍ਰਤੀਤ ਹੁੰਦਾ ਹੈ। ਕਹਿੰਦੇ ਹੈ ਉਸਦਾ ਸਾਰਿਆਂ ਦੇ ਵਿੱਚ ਹੀ, ਉਹ ਦੂਜਿਆਂ ਵਿੱਚ ਕਿਉਂ ਨਹੀਂ ਹੁੰਦਾ? ਇਹ ਸ਼ੰਕਾ ਉਹ ਇਸ ਤਰ੍ਹਾਂ ਦਿਸ਼ਰਾਨ ਵਜੋਂ ਸਮਝਾਉਂਦੇ ਹਨ। ਜਿਸ ਤਰ੍ਹਾਂ ਸੂਰਜ ਹੈ, ਸੂਰਜ ਦੀ ਸਾਰੀ ਰੋਸ਼ਨੀ ਪੈਂਦੀ ਹੈ, ਧਰਤੀ 'ਤੇ ਵੀ ਪੈਂਦੀ ਹੈ, ਕੰਧਾਂ 'ਤੇ ਵੀ ਪੈਂਦੀ ਹੈ, ਪੱਥਰਾਂ ਵਿੱਚ ਵੀ ਪੈਂਦੀ ਹੈ, ਫਸਲਾਂ ਵਿੱਚ ਵੀ ਪੈਂਦੀ ਹੈ, ਸਾਰਿਆਂ 'ਤੇ ਪੈਂਦੀ ਹੈ। ਪਰ ਉਹ ਉਹਨਾਂ ਵਿੱਚ ਦਿਸਦੀ ਨਹੀਂ ਹੈ। ਪਾਣੀ ਦੇ ਵਿੱਚ ਉਸਦਾ ਪ੍ਰਤੀਬਿੰਬ ਪੈਂਦਾ ਅਤੇ ਉਹ ਸੂਰਜ ਦਿਸਣ ਲੱਗ ਪੈਂਦਾ। ਸੂਰਜ ਹੈ ਨਿਰਲੇਪ ਹੀ, ਇਹ ਇੱਕ ਦ੍ਰਿਸ਼ਟਾਂਤ ਸਮਝਣ ਵਾਸਤੇ ਹੈ। ਜਿਹੜਾ ਗਿਆਨ ਹੈ ਜਾਂ ਬੁੱਧੀ ਹੈ ਉਸਦਾ ਰੂਪ ਰੰਗ ਤਾਂ ਨਹੀਂ ਹੈ ਕੋਈ, ਇਸ ਤਰ੍ਹਾਂ ਪਰਮੇਸ਼ਰ ਦਾ ਵੀ ਰੂਪ ਰੰਗ ਨਹੀਂ ਹੈ। ਉਹ ਇਸ ਤਰ੍ਹਾਂ ਦੀ ਵੀ ਜੋਤ ਹੈ, ਉਹਨੂੰ ਵੀ ਜੋਤ ਕਹਿ ਦਿੰਦੇ ਹੈ। ਅਤੇ ਇਸ ਤਰ੍ਹਾਂ ਦੀ ਵੀ ਜਿਹੜੀ ਸਾਨੂੰ ਤਾਂ ਉਹੀ ਜੋਤ ਹੈ ਜਿਹੜੀ ਚਾਨਣ ਦੇਵੇ, ਅੱਖਾਂ ਦੁਆਰਾ ਦਿਸੇ। ਅੱਖਾਂ ਦੁਆਰਾ ਸਾਨੂੰ ਬੁੱਧੀ ਨਹੀਂ ਦਿਸਦੀ, ਬੁੱਧੀ ਅੱਖਾਂ ਨੂੰ ਵੇਖਦੀ ਹੈ, ਅੱਖਾਂ ਦੇ ਵਿੱਚ ਦੀ ਹੋ ਕੇ ਵੇਖਦੀ ਹੈ। ਬੁੱਧੀ ਦੇ ਅੰਦਰ ਪ੍ਰਤੀਬਿੰਬ ਹੈ, ਉਹ ਪ੍ਰਤੀਬਿੰਬ ਐਸਾ ਜਾਂ ਅਭਾਸ ਕਹਿ ਦਿਓ ਉਸਨੂੰ। ਸੋ ਇਹ ਸਾਰਾ ਹੀ ਜਿਤਨਾ ਸੰਸਾਰ ਉਸਦੇ ਹੁਕਮ ਦੇ ਵਿੱਚ ਹੈ, ਉਸਦੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸਮਝਾਉਣ ਵਾਸਤੇ ਜੇ ਰੱਬ ਨੂੰ ਮਿਲਣਾ ਦਿਸ਼ਾਨ ਦਿੱਤੇ ਹਨ। ਕੀ ਕਹਿੰਦੇ ਜੀ, ਦਿਸਦਾ ਤਾਂ ਹੈ ਨਹੀਂ, ਫਿਰ ਜਿਹੜੀ ਦਿਸੇ ਹੀ ਨਾ ਚੀਜ਼ ਹੋਈ ਕੀ? ਕਾਹੇ ਰੇ ਬਨ ਖੋਜਨ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਇਹ ਹੁਣ ਕਥਾ ਹੈ, ਇਸਦੇ ਵਿੱਚ ਪਰਮੇਸ਼ਰ ਦਾ ਨਿਰਣਾ ਹੋਣਾ ਹੈ। ਪਰਮੇਸ਼ਰ ਨੂੰ ਅਸੀਂ ਮਿਲਣਾ ਹੈ, ਉਹਨਾਂ ਮਹਾਂਪੁਰਸ਼ਾਂ ਨੇ, ਬਾਬਾ ਖਜ਼ਾਨ ਸਿੰਘ ਜੀ ਨੇ ਭਗਤੀ ਕਰਦਿਆਂ ਹੋਇਆਂ, ਜਪ ਤਪ ਕਰਦਿਆਂ ਹੋਇਆਂ, ਆਪਣੀ ਕਿਰਤ ਕਰਦਿਆਂ ਹੋਇਆਂ, ਨਾਮ ਜਪਦਿਆਂ ਹੋਇਆਂ। ਗੁਰਬਾਣੀ 'ਚ ਆਉਂਦਾ ਇਹ ਨਹੀਂ ਹੁਣ ਅਸੀਂ ਚਲੋ ਅੰਮ੍ਰਿਤ ਵੀ ਛਕ ਲਿਆ, ਬਹੁਤਿਆਂ ਨੇ ਨਹੀਂ ਵੀ ਛਕਿਆ, ਅਤੇ ਘੰਟਾ ਦੋ ਘੰਟੇ ਜਾਪ ਕੀਤਾ ਜਾਂ ਜਿੰਨਾ ਕੋਈ ਕਰਤਾ ਚਾਰ ਘੰਟੇ ਕਰ ਲਿਆ, ਅੱਠ ਘੰਟੇ ਕਰ ਲਿਆ। ਮਹਾਰਾਜ ਕਹਿੰਦੇ ਸਦਾ ਹੀ ਜਪੋ, ਇੱਕ ਮਿੰਟ ਸਕਿੰਟ ਬਿਨਾਂ ਭੁੱਲੇ। ਬਹੁਤੇ ਅਭਿਆਸੀਆਂ ਨੂੰ ਇਹ ਹੁੰਦਾ ਹੈ, ਅਸੀਂ ਇੰਨਾ ਅਭਿਆਸ ਕੀਤੇ, ਅੱਠ ਘੰਟੇ ਕੀਤੇ, ਰੱਬ ਤਾਂ ਦਿਸਿਆ ਕੋਈ ਨਹੀਂ, ਪਰ ਉਹ ਕੰਮ ਤਾਂ ਨਹੀਂ ਕੀਤਾ ਆਪਾਂ ਜਿਹੜਾ ਮਹਾਰਾਜ ਕਹਿੰਦੇ ਹਰ ਵੇਲੇ ਨਾ ਭੁੱਲੇ। ਫਿਰ ਵੀ ਸੰਸਾਰ ਦੇ ਵਿੱਚ ਵਿਹਾਰਾ ਕਾਰ ਕਰਦਿਆਂ ਹੋਇਆਂ ਉਹਨਾਂ ਕੰਮਾਂ ਦੀ ਵੀ ਸੂਝਬੂਝ ਹੋਵੇ, ਫਿਰ ਹੀ ਹੁੰਦੇ ਆ। ਉਧਰਲੇ ਪਾਸੇ ਵੀ ਸੁਰਤ ਜਿਹੜੀ ਹੈ ਜਾਵੇ, ਫਿਰ ਹੀ ਕੰਮ ਹੋਣਗੇ। ਜੇ ਅੱਖਾਂ ਮੀਚ ਲਈਏ ਤਾਂ ਰਸਤਾ ਨਹੀਂ ਦਿਸਣਾ, ਡਿੱਗਾਂਗੀ। ਇਸ ਕਰਕੇ ਉੱਥੇ ਵੀ ਉਹ ਜਿਹੜੀ ਸੁਰਤ ਹੈ ਜਾਂ ਬੁੱਧੀ ਦੀ ਵਿਦਵਾਨ, ਉਹਨੂੰ ਬਿਰਤੀ ਕਹਿ ਦਿੰਦੇ ਆ। ਆਪਣੇ ਆਮ ਖਾਸ ਬੋਲੇ ਵਿੱਚ ਸੁਰਤ ਹੈ, ਜਿਵੇਂ ਕਹਿੰਦੇ ਆਮ ਜਿਹੜਾ ਠੀਕ ਨਾ ਨਾ ਗੱਲਾਂ ਬਾਤਾਂ ਕਰਦੇ ਹਾਂ ਜਾਂ ਬਿਮਾਰੀ ਕਰਕੇ ਜਾਂ ਹੋਰ ਜਾਂ ਹੋਵੇ, ਕਹਿੰਦੇ ਤੇਰੀ ਸੁਰਤ ਟਿਕਾਣੇ ਆ ਇਹ ਸਾਰੇ ਸਾਰੇ, ਚਾਹੇ ਅਨਪੜ੍ਹ ਹੈ ਚਾਹੇ ਦੂਸਰਾ, ਜਾਣਦੇ ਸਾਰੇ ਹੀ ਹੈ, ਪਰ ਉਹ ਜਾਣਕਾਰੀ ਨਹੀਂ ਹੈ ਜੋ ਸਾਧ ਸੰਗਤ ਵਿੱਚ ਆ ਕੇ ਸਤਿਗੁਰਾਂ ਦੀ ਗੁਰਬਾਣੀ ਮਹਾਂਵਾਕਾਂ ਦੁਆਰਾ ਹੋਣੀ ਹੈ। ਉਹ ਸੂਝਬੂਝ ਹੋ ਕੇ ਜਦੋਂ ਅਸੀਂ ਨਾਮ ਜਪਾਂਗੇ ਅਤੇ ਉਹਨਾਂ ਦਾ ਨਾਮਾਂ ਦਾ ਜਿਹੜਾ ਹੈਗਾ ਭਾਵ ਉਹ ਸਮਝਾਂਗੇ, ਫਿਰ ਬਹੁਤ ਛੇਤੀ ਉਹ ਸਾਖਿਆਤ ਹੋਵੇ। महापुरुष ज्ञानी गुरबचन सिंह जी खालसा जो थोड़ा समय हुए ने उन्होंने संत बाबा सुंदर सिंह जी पिंडरांवाले उन्होंने तो विद्या प्राप्त की थी ते उन्होंने पिता संत बाबा खजान सिंह जी वो एक वारी सहज विचार हमेशा बाणी पढ़ते सी गुरु महाराज के हजूर उन्होंने ये गल कही भी जेड़े पढ़े लिखे है वो तो बाणी का मनन नहीं करते चिंतन नहीं करते रद्द नहीं करते जिस तरह सिमरो सिमर सिमर सुख पावो कि बारी है सिमरो सिमर सिमर भी सिमरो सिमर सिमर सुख पावो तीन बारी मन करके बाणी करके शरीर करके गुरु गोबिंद सिंह महाराज जी का तो वचन है दास जान कर दास पर कीजे कृपा अपार आप हाथ दे राख मोहे भी ये माड़े फुरनियां तो शरीर करके बाहरले बकारां तो और सारिया चीजा तो जड़िया मंदिया भैड़िया ने दास जन कर दास पर कीजे कृपा पर आप हाथ दे राख मोहे मन क्रम बचन विचार चार चीजा आ गई एक तो ना मन बाणी शरीर तीन चीजा इतने चार चीजा आ गई चौथी कड़ी हुई कोई मन एक जेड़ा फुरना है माड़े फुरने ना हो परमेश्वर दे जाप दे ही सिमरन दे भी उस दे विच लीन होना एक ओ पहला हट अपना होगा एवं नहीं क्योंकि उन भजना दौड़ना उधरों मोड़ना नहीं मुड़ता अभ्यास करदे जाप करदे होया फिर अपना जोर लाउंदा है यह साडा जीव आत्मा मुकदा ही नहीं फिर उसे बेनतियां क्या महाराज ने करो जे हर वेले ही करो तो फिर कहने की जिन्हों अरदास कहने वो अंदर ही बेनतियां करने महाराज कृपा करो कद इधर भज गया कद इधर भज गया हम बाणी में लगता ही नहीं है या अभ्यास के उसे है आखन जोर चुपैने जोर एक चित हो के आखन दे विच जोर नहीं है ते चुप जेड़ा शांत मन हो करके राधन करना उसे विच जोर नहीं है वो वाहिगुरु की कृपा है उनका हर वेले ही कृपा है पर असी जेड़े कोई अभ्यासी लोग जाप करते हैं पहला ओ जदों ता मन लगता है या विचार होके उस वेले नहीं अड्डी समझते कहने मैं जाप करता ही है चलो माड़ी मोटी कहने वाहिगुरु की कृपा भी जदों वाह पैंदा ना ये पंजां दे कारज रूप फुरनियां दे नाल ते फिर नहीं कोई वाह जांदी किसे दी उस वेले ता वाहिगुरु परमेश्वर अगे अरदास बेनती है तेरा जोर तेरी मन टेक सदा सदा जप नानक एक सब ऊपर पार ब्रह्म दाता तेरी टेक तेरा आधार सदा सदा जप नानक एक जदों सदा सदा जपांगे की गुरमुखां दा ये विचार उना महापुरुषां दा ये सी विचार भी जेड़े तां पढ़े लिखे ने पढ़ाउंदे सी ਉਹ ਤਾਂ ਜਾਪ ਨਹੀਂ ਕਰਦੇ ਅਭਿਆਸ ਨਹੀਂ ਕਰਦੇ ਜਿਹੜੇ ਕਈ ਆਪਣੇ ਹੈਗੇ ਜਿਹਨਾਂ ਨੂੰ ਸੂਝ ਬੂਝ ਨਹੀਂ ਪੜ੍ਹੇ ਹੋਏ ਬਾਣੀ ਦੀ ਜਾਂ ਅਰਥਾਂ ਦੀ ਅਤੇ ਉਹ ਅਭਿਆਸ ਕਰੀ ਜਾਂਦੇ ਨੇ ਜੇ ਕਰਕੇ ਕਿਤੇ ਇਹਨੂੰ ਸਮਝ ਸੂਝ ਬੂਝ ਹੈ ਉਹ ਅਭਿਆਸ ਕਰਨ ਲੱਗ ਪੈਣ ਅਤੇ ਬਹੁਤ ਛੇਤੀ ਮਿਲ ਪਏ ਇਹ ਸੰਤ ਬਾਬੇ ਸੁੰਦਰ ਸੋਹਣੀ ਕਹਿੰਦੇ ਬਹੁਤ ਅਭਿਆਸ ਕਮਾਈ ਕੀਤੀ ਉਹਨਾਂ ਨੇ और साक्षात्ता की परमेश्वर दी सरगुण देवी निराकार देवी ਸੋ ਇਹ ਗੱਲ ਤਾਂ ਬਿਲਕੁਲ ਠੀਕ ਹੈ, ਅਸੀਂ ਪੜ੍ਹਦੇ ਹੈਗੇ ਹਾਂ ਹੋਰ ਵੀ ਹੈ, ਅਤੇ ਉਹ ਕਰਦੇ ਨਹੀਂ ਜਾਂ ਪੜ੍ਹ ਕੇ ਕਸਾ ਕਰਨ ਲੱਗ ਪਏ, ਦੁਨੀਆਂ ਸਤਿਕਾਰ ਹੋਣ ਲੱਗ ਪਿਆ, ਮਾਇਆ ਆਉਣ ਲੱਗ ਪਈ, ਗਿਆਨੀ ਕਹਿਣ ਲੱਗ ਪਏ, ਸੰਤ ਕਹਿਣ ਲੱਗ ਪਏ, ਅਤੇ ਹੋਰ ਕਈ ਝੋਲੀ ਚੁੱਕ ਜਿਹੜੇ ਉਹ ਬ੍ਰਹਮ ਗਿਆਨੀ ਕਹਿਣ ਲੱਗ ਪਏ, ਮੈਂ ਉੱਥੇ ਹੀ ਫਸ ਗਿਆ। ਚਾਲੇ ਥੇ ਹਰ ਮਿਲ ਕੋ ਬੀਚੇ ਅਟਕਿਓ ਚੀਤ, ਸੋ ਜਿਸਨੇ ਕੋਈ ਵਿਚਾਰ ਸੰਗਤਾਂ ਦੇ ਵਿੱਚ ਸੁਣਾਉਣੀ ਹੈ, ਉਹ ਤਾਂ ਪਹਿਲਾਂ ਫਿਰ ਆਪ ਉਹਨੂੰ ਲੋਕਾਂ ਨੂੰ ਇਹੀ ਕਥਾ 'ਚ ਕਹਿਣਾ ਹੈ ਵੀ ਨਾਮ ਜਪਿਆ ਕਰੋ, ਧਰਮ ਦੀ ਕਿਰਤਿਆ ਕਰਿਆ ਕਰੋ, ਝੂਠ ਨਾ ਬੋਲੋ, ਦਿਖਾਵਾ ਨਾ ਦਿਖਾਓ, ਅਤੇ ਪਹਿਲਾਂ ਉਹਨੂੰ ਆਪ ਘੁਮਾਵੇ। ਆਪ ਤਾਂ ਉਹ ਕੁਛ ਵੀ ਨਹੀਂ ਕੀਤਾ ਅਤੇ ਲੋਕਾਂ ਨੂੰ ਦੱਸੀ ਗਿਆ, ਠੀਕ ਹੈ ਲੋਕਾਂ ਨੇ ਕਹਿਣਾ ਵੀ ਹੈ ਗਿਆਨੀ ਹੈ, ਵੀ ਉਸ ਤਰ੍ਹਾਂ ਨੇ ਇਹ ਕਲਯੁਗ ਦੇ ਸਮੇਂ ਦੇ ਵਿੱਚ ਤਾਂ ਇਹ ਬਹੁਤ ਕੁਛ ਚੱਲਿਆ ਹੋਇਆ ਹੈ, ਅਤੇ ਉਹ ਇਹੋ ਜਿਹੇ ਜਿਹੜੇ ਪ੍ਰਚਾਰਕ ਨੇ ਜਾਂ ਲੋਕਾਂ ਨੂੰ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਬਹੁਤ ਰਲਾ ਮਿਲਾ ਹੈ, ਉਹਨਾਂ ਨੂੰ ਵਡਿਆਈ ਦੀ ਇੱਛਾ ਹੈ, ਉਪਮਾ ਦੀ ਇੱਛਾ ਹੈ, ਅਤੇ ਉਹ ਫਿਰ ਉਸ ਤਰ੍ਹਾਂ ਦਾ ਠਾਠ ਬਾਠ ਕਰਦੇ ਨੇ, ਨਾਲ ਪ੍ਰਚਾਰ ਕਰਦੇ ਨੇ, ਨਾਲ ਸਿਖਾਏ ਹੋਏ ਹੁੰਦੇ ਹੈ ਵੀ ਤੁਸੀਂ ਇਹ ਸੰਤ ਜਿਹੜਾ ਹੈ ਇਹ ਉਹਨਾਂ ਦਾ ਰੂਪ ਹੈ, ਇਹ ਜੇ ਛੋਟੀ ਉਮਰ ਹੋਵੇ ਤਾਂ ਸਾਹਿਬਜ਼ਾਦਿਆਂ ਦਾ ਰੂਪ ਹੈ, ਇਹਦੇ ਵਿੱਚ ਉਹਦੀ ਜੋਤ ਆਉਂਦੀ ਹੈ, ਅਤੇ ਉਹ ਹੋਰ ਗਏ ਉਹਨੂੰ ਪ੍ਰਚਾਰ ਕਰਕੇ ਹਟਿਆ, ਪਿੱਛੋਂ ਹੋਰ ਕਿਸੇ ਨੇ ਕਹਿਤਾ। ਇੱਥੇ ਨੇੜੇ ਜਿਹੇ ਨਾ ਤਾਂ ਕਿਸੇ ਦਾ ਕੀ ਲੈਣਾ, ਉਹ ਦੱਸਦੇ ਪ੍ਰਚਾਰਕ ਹੀ ਉੱਠਿਆ, ਬੜਾ ਮਸ਼ਹੂਰ ਹੈ ਅਤੇ ਟੱਪੇ ਬਣਾ ਬਣਾ ਕੇ ਕਵਿਤਾ ਦੇ ਲੋਕਾਂ ਨੂੰ ਸੁਣਾਉਂਦਾ ਹੈ, ਅਤੇ ਉਹ ਪ੍ਰਚਾਰ ਕਰਕੇ ਹਟਿਆ, ਅਤੇ ਪਿੱਛੋਂ ਇੱਕ ਬੀਬੀ ਖੜ ਗਈ, ਇੱਕ ਬੀਬੀ ਖੜ ਗਈ ਅਤੇ ਉਹਨਾਂ ਦੀ ਬੜੀ ਉਸਤ ਕੀਤੀ। ਇਹਦਾ ਸਾਹਿਬਜ਼ਾਦਿਆਂ ਦਾ ਰੂਪ ਹੈ, ਇਹਦੇ ਵਿੱਚ ਜੋਤ ਆਉਂਦੀ ਹੈ, ਅਤੇ ਉੱਥੇ ਸਿੰਘ ਵੀ ਸੀ ਕੁਛ ਵਾਸਤਵ ਵਿਚਾਰਾਂ ਵਾਲੇ, ਸਿਧਾਂਤ ਵਾਲੇ, ਉਹ ਤੋਂ ਉੱਠ ਕੇ ਉੱਥੋਂ ਗਈ, ਅਤੇ ਦੂਸਰੇ ਉਹ ਜਿਹੜੇ ਨਾਲ ਰੱਖੇ ਉਹਨੂੰ ਜਕਾਰੇ ਬੁਲਾਉਂਦੇ, ਲੋਕਾਂ ਦੇ ਪ੍ਰਭਾਵ ਪਵੇ, ਬੱਲਾ 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 ਬੜਾ। ਇਹ ਸਾਨੂੰ ਇੱਕ ਢਾਲ ਲੱਗਦੀ ਹੈ, ਕਿਉਂਕਿ ਜਦੋਂ ਉਹਨਾਂ ਦੇ ਕੰਮ ਦੇਖਦੇ ਹਾਂ ਜਾਂ ਕਿਸੇ ਪਾਸੇ ਹੋ ਕੇ, ਤਾਂ ਫਿਰ ਨਾਲ ਹੀ ਉਹ ਵੀ ਇਹੋ ਜਿਹੇ ਹੁੰਦੇ ਆ, ਕਿ ਜਿਹੜੇ ਹੁੰਦੇ ਅਸਲੀਅਤ ਦੇ ਵਿੱਚ ਉਹ ਕਿਸੇ ਨੂੰ ਐਸਾ ਨਹੀਂ ਕਰਦੇ, ਉਹ ਤਾਂ ਇੰਨਾ ਕਮਾਈ ਕਰਕੇ ਲੁੱਕ ਕੇ ਰਹਿੰਦੇ ਨੇ ਵੀ ਸਾਡਾ ਪਤਾ ਹੀ ਨਾ ਲੱਗੇ ਕਿਸੇ ਨੂੰ, ਜੇ ਪਤਾ ਲੱਗਿਆ ਤਾਂ ਲੋਕ ਹੀ ਆਉਣਗੇ ਵੀ ਇਹ ਤਾਂ ਸੰਤ ਹੈ, ਕੋਈ ਭੇਟਾ ਵੀ ਕਰਨਗੇ। ਮੈਂ ਵੇਖਿਆ ਉੱਧਰ ਰੋਪੜ ਦੇ ਇਲਾਕੇ ਦੇ ਵਿੱਚ ਸੰਤ ਨਸਲਪੁਰੀਏ ਇੱਕ ਹੋਏ ਆ, ਛੋਟੇ ਹੁੰਦਿਆਂ ਨੂੰ ਵੀ ਉਹਨਾਂ ਨੂੰ ਗੁਰਬਾਣੀ ਦੀ ਲਾਗ ਸੀ, ਪਿਛਲੇ ਜਨਮਾਂ ਦਾ ਜਪ ਤਪ ਸੀ, ਆਪਣੀ ਧਰਮ ਦੀ ਕਿਰਤ ਕਰਨੀ, ਘਰ ਦੇ ਵਿੱਚ ਹੀ ਰਹਿਣਾ ਅਤੇ ਵਿਚਾਰ, ਅਤੇ ਨਾਲ ਉਹਨਾਂ ਨੇ ਕਿਸੇ ਦੀ ਚੀਜ਼ ਨਹੀਂ ਲੈਣੀ, ਘਰੋਂ ਖਵਾ ਦੇਣੀ। ਇਹ ਜੇ ਵੀ ਗੁਰਮੁਖੀਆ ਹੋਰ ਸੀ। ਇਸ ਤਰ੍ਹਾਂ ਹੀ ਬਾਬੇ ਖਜ਼ਾਨ ਸਿੰਘ ਜੀ ਨੇ ਇੰਨਾ ਜਪ ਤਪ ਕੀਤਾ, ਅਤੇ ਪਹਿਲਾਂ ਇਹ ਆਪਣੇ ਅੱਛਾ ਉਹ ਗੱਲ ਵਿੱਚ ਰਹਿ ਗਈ ਉਹ ਗੁਰਮੁਖ ਦੀ, ਜਿਹੜਾ ਇਸ ਵੇਲੇ ਪ੍ਰਚਾਰਕ ਪ੍ਰਸਿੱਧ ਹੈ ਤੁਹਾਡੇ ਦੁਨੀਆਂ ਬੜੀ ਲੱਖਾਂ ਦੀ ਗਿਣਤੀ ਇਕੱਠੀ ਹੋ ਜਾਂਦੀ ਹੈ, ਅਤੇ ਉਹ ਸਿੰਘ ਉੱਠ ਖੜੇ ਅਤੇ ਉਹਨੂੰ ਕਿਹਾ ਓਏ ਤੂੰ ਇਹ ਕਹਿੰਦੀ ਜੋਤ ਹੈ ਪੰਜ ਪਿਆਰੇ ਜਾਂ ਹੋਰ ਚੀਜ਼, ਇਹ ਪ੍ਰਚਾਰ ਕੀ ਕਰਦਾ ਹੋ ਸਕਦਾ? ਉਹ ਕੁੜੀ ਤਾਂ ਭੱਜ ਤੁਰੀ, ਕਹਿੰਦੇ ਤੈਨੂੰ ਨਹੀਂ ਛੱਡਦੇ ਅਤੇ ਜਦ ਤਾਈਂ ਉਹ ਕੁੜੀ ਨਹੀਂ ਆਉਂਦੀ ਇੱਥੇ ਮੁਆਫ਼ੀ ਨਹੀਂ ਮੰਗਦੀ। ਫਿਰ ਉਹ ਆਈ, ਉਹਨਾਂ ਨੇ ਮੁਆਫ਼ੀ ਮੰਗੀ ਵੀ ਨਹੀਂ ਹੈ, ਪਰ ਫਿਰ ਕਿਹੜਾ ਹਟਦੇ ਨੇ ਉਹਨਾਂ ਰੀਤੀਆਂ ਤੋਂ, ਸੋ ਇਸ ਤਰ੍ਹਾਂ ਨਹੀਂ ਵੀ ਗੱਲਾਂ ਬਣਦੀਆਂ ਉਹਦੇ ਅਤੇ ਬਾਬੇ ਖਜਾਨ ਸੁਣੇ ਆਪਣੀ ਧਰਮ ਕਿਰਤ ਕਰਦੇ ਕਿ ਬੜੇ ਅਭਿਆਸੀ ਨੇ, ਹੋਰ ਵੀ ਇੰਨਾ ਪ੍ਰਭਾਵ ਸਦੇ ਸਿੱਧ ਹੋ ਜਾਂਦਾ ਜਿਹੜਾ ਜਪ ਤਪ ਕਰੇ ਉਹ ਵਾਹਿਗੁਰੂ ਪਰਮੇਸ਼ਰ ਜਦੋਂ ਚਾਹਵੇ ਕਈ ਵਾਰੀ ਤਾਂ ਪਰਖ ਕਰਦੇ, ਉਹਨਾਂ ਦੇ ਵੀ ਲੋਕ ਮਾੜਾ ਚੰਗਾ ਕਹਿਣਗੇ, ਕਈ ਵਾਰੀ ਐਸਾ ਹੋ ਜਾਊਗਾ ਸਮਾਂ ਵੀ ਚੰਗਾ ਹੀ ਚੰਗਾ ਕਹਿਣ ਲਈ ਬੜੇ ਜਾਪੀ ਤਪੀ ਨੇ, ਉਸ ਪੇਟ ਦੇ ਵਿੱਚ ਵੀ ਨਹੀਂ ਆਉਂਦਾ ਕਿਉਂਕਿ ਬਾਬਾ ਜੀ ਤੁਸੀਂ ਇੰਨੇ ਚਿਰ ਦੇ ਜਪ ਕਰਦੇ ਹੋ, ਜਪ ਤਪ ਕਰਦੇ ਹੋ, ਇੱਥੇ ਰਸਤਾ ਹੁੰਦਾ ਸੀ ਪਹਿਲਾਂ, ਉਹਦੇ ਥਾਣੀ ਲੋਕਾਂ ਨੇ ਲੰਘਣਾ, ਉਹਦੇ ਲੋਕਾਂ ਦੇ ਉੱਤੇ ਐਸਾ ਪ੍ਰਭਾਵ ਪਿਆ, ਕਹਿੰਦੇ ਉਹ ਬਾਬੇ ਜਪ ਤਪ ਕਰਦੇ ਚੁੱਪ ਕਰਕੇ ਜਾਓ, ਐਸੀਆਂ ਗੱਲਾਂ ਵੀ ਹੋ ਜਾਂਦੀਆਂ। ਕਹਿਣਾ ਜੀ ਤੁਹਾਨੂੰ ਕੁਛ ਹੋਇਆ, ਨਹੀਂ ਤਾਂ ਜਪ ਤਪ ਕਰਦੇ ਵਾਲਿਆਂ ਨੂੰ ਅੱਗੇ ਜਿਹੜੇ ਕੋਈ ਨੇੜੇ ਆਉਂਦੇ ਆ ਉਹ ਦੱਸਦੇ ਆ ਹੋਰ ਚੀਜ਼ਾਂ, ਉਹ ਕਹਿੰਦੇ ਹੋਣਾ ਕੀ ਸੀ ਅਖੇ ਉਹੋ ਜਿਹੇ ਹੀ, ਅਸੀਂ ਤਾਂ ਜਿਹੇ ਜਿਹੇ ਦੇਖਦੇ ਹੋ, ਨੇਤਾ ਜੀ ਸਾਨੂੰ ਦਰਸ਼ਨ ਹੋਏ, ਸਾਨੂੰ ਆਹ ਹੋਇਆ ਜੀ, ਅਭਿਆਸ ਚੱਲ ਪਿਆ ਜੀ। ਉਹ ਇੰਨੇ ਸੰਕੋਚ ਭਾਵ ਵਾਲੇ ਸੀਗੇ ਤੇ ਪਹਿਲਾਂ ਸਾਧੂ ਬਿਰਤੀ ਚ ਰਹੇ ਸੀ, ਇਕਾਂਤ ਵਿੱਚ ਸਾਧੂਆਂ ਚ, ਉਹ ਤਾਂ ਐਸਾ ਕਾਰਨ ਹੋਇਆ ਕੋਈ ਐਸੀ ਬਿਮਾਰੀ ਪਈ ਘਰਾਂ ਦੇ ਘਰ ਖਾਲੀ ਹੋ ਗਏ, ਫਿਰ ਇਸ ਨਗਰ ਨਿਵਾਸੀਆਂ ਨੇ ਉਹਨਾਂ ਦੇ ਜਿਹੜੇ ਨੇੜ ਤੇੜ ਵਾਲੇ ਸੀ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਜੀ ਸਾਡੀ ਬੇਨਤੀ ਮੈਨੂੰ ਠੀਕ ਹੈ, ਤੁਸੀਂ ਸਾਧੂ ਅਸੀਂ ਨਹੀਂ ਸਾਨੂੰ ਪ੍ਰਵਿਰਤ ਕਰਨਾ ਚਾਹੁੰਦੇ ਇਸ ਪਾਸੇ, ਪਰ ਬੇਨਤੀ ਹੈ। ਉਹ ਕਹਿੰਦੇ ਨਹੀਂ ਵੀ, ਅਖੀਰ ਤੇ ਇਹ ਗੱਲ ਹੋਈ ਵੀ ਚੰਗਾ ਵੀ ਜੇ ਕਰਕੇ ਅਸੀਂ ਤਾਂ ਜਾ ਸਕਦੇ ਹਾਂ, ਜੇ ਗ੍ਰਸਤ ਦੇ ਵਿੱਚ ਤੁਸੀਂ ਪ੍ਰਵਿਰਤ ਕਰਨਾ ਚਾਹੁੰਦੇ ਹੋ ਤੇ ਘਰ ਵਾਲੀ ਲੋਈ ਵਰਗੀ ਹੋਵੇ ਤਾਂ ਅਸੀਂ ਜਾਂਦੇ ਹਾਂ, ਇਹ ਨਾ ਫਿਰ ਉਹ ਅਸੀਂ ਕੁਛ ਹੋਰ ਕਹੀਏ ਕਿ ਤੂੰ ਜਾਪ ਕਰਿਆ ਕਰ, ਆਹ ਕਰਿਆ ਕਰ, ਅਤੇ ਉਹ ਆਪਣੀ ਮਰਜ਼ੀ ਨਾਲ ਤੁਰੀ ਫਿਰੇ, ਇਹ ਮੇਤੋਂ ਤਾਂ ਨਹੀਂ ਹੁੰਦਾ। ਕਈ ਅੰਮ੍ਰਿਤ ਛਕ ਲੈਂਦੇ ਹੋ, ਉਹਦੇ ਸਾਥੋਂ ਨਹੀਂ ਰਹਿਤ ਰਹਿੰਦੀ ਹੈ, ਕਈ ਬੀਬੀਆਂ ਇਹੋ ਜਿਹੀਆਂ ਅਤੇ ਕਈ ਬੀਬੀ ਕੀ ਬੀਬੇ ਇਹੋ ਜਿਹੇ ਨੇ, ਉਹ ਬੀਬੀਆਂ ਤਾਂ ਕਹਿੰਦੀਆਂ ਤੂੰ ਰਹਿਤ ਰੱਖਿਆ ਕਰ, ਉਹ ਕਹਿੰਦਾ ਮੇਤੋਂ ਨਹੀਂ ਰਹਿੰਦੀ। ਇਸ ਕਰਕੇ ਗ੍ਰਸਤ ਕਰਨਾ ਵੀ ਕੋਈ ਸੁਖਾਲਾ ਨਹੀਂ ਹੈ ਅਤੇ ਬਰਕਤ ਹੋਣਾ ਵੀ ਕੋਈ ਸੁਖਾਲਾ ਨਹੀਂ ਹੈ। ਵਾਹਿਗੁਰੂ ਦੀ ਕਿਰਪਾ ਹੋਵੇ, ਐਸਾ ਜੋੜ ਮੇਲ ਬਣ ਜਾਏ, ਉਹ ਕਹਿੰਦੇ ਜੀ ਐਸਾ ਹੀ ਹੋਏਗਾ। ਫਿਰ ਇਸ ਤਰ੍ਹਾਂ ਹੀ ਹੋਇਆ ਅਤੇ ਗ੍ਰਸਤ ਦੇ ਵਿੱਚ ਰਹਿਣ ਲੱਗ ਪਏ ਆਪਣੇ ਧਰਮ ਦੀ ਕਿਰਤ ਕਰਨੀ, ਅਤੇ ਕਹਿੰਦੇ ਹੁਣ ਗ੍ਰਸਤੀ ਹੋਏ ਆ, ਵਾਹਿਗੁਰੂ ਪਰਮੇਸ਼ਰ ਸਭ ਦਾ ਦਾਤਾ ਹੈ, ਵੀ ਐਸਾ ਹੀ ਸੰਤਾਨ ਹੋਣੀ ਚਾਹੀਦੀ ਹੈ ਜਿਹੜੀ ਭਗਤੀ ਕਰਨ ਵਾਲੀ ਹੋ। ਫਿਰ ਉਹਨਾਂ ਨੇ ਆਪ ਐਸੀ ਭਗਤੀ ਕੀਤੀ ਕਿ ਜਪਜੀ ਸਾਹਿਬ ਜੀ ਦੇ ਪਾਠ ਰੋਜ਼ 51 ਕਰਨੇ ਆਪਣੇ ਨਿਤਨੇਮ ਤੋਂ ਬਿਨਾਂ, ਨਾਲੇ ਧਰਮ ਦੀ ਕਿਰਤ ਕਰਨੀ, ਅਤੇ 7.5 ਸਾਲਾਂ ਦੇ ਵਿੱਚ ਇਹ ਕਰਦਿਆਂ ਹੋਇਆਂ, ਅਤੇ ਫੁਰਨਾ ਇਹ ਰੱਖਿਆ ਕਿ ਵਾਹਿਗੁਰੂ ਪਰਮੇਸ਼ੁਰ ਜੇ ਗ੍ਰਸਤ ਧਰਮ ਹੈ ਤਾਂ ਗੁਰਸਿੱਖ ਸੰਤਾਨ ਹੋਵੇ, ਸਪੁੱਤਰ ਗੁਰਸਿੱਖ ਹੋਵੇ। ਅਤੇ ਅਖੀਰ ਤੇ ਜਦੋਂ ਸੰਪੂਰਨ ਹੋਏ ਪਾਠ, ਤੇ ਵਾਹਿਗੁਰੂ ਪਰਮੇਸ਼ੁਰ ਨੇ ਕਿਰਪਾ ਕਰਕੇ ਕਿਹਾ ਕਿ ਠੀਕ ਹੈ, ਤੁਹਾਡੀ ਬੇਨਤੀ ਪ੍ਰਵਾਨ ਹੈ, ਤੁਹਾਡੇ ਘਰ ਦੇ ਵਿੱਚ ਐਸਾ ਹੀ ਸਪੁੱਤਰ ਹੋਵੇ, ਗੁਰਸਿੱਖ ਹੋਵੇ, ਬਾਲ ਜਤੀ ਹੋਵੇ। ਉਹ ਫਿਰ ਇਹਨਾਂ ਦਾ ਸੰਤ ਬਾਬੇ ਸੁੰਦਰ ਸੋਹਣਾ ਦਾ ਜਨਮ ਹੋਇਆ ਸੀ। ਸੋ ਇਸ ਤਰ੍ਹਾਂ ਹੋਰ ਵੀ ਉਹਨਾਂ ਦੇ ਸੰਤਾਨ, ਉਹ ਵੀ ਨਾਮ ਜਪਣ ਵਾਲੀ ਰਹੇ ਜੇ ਹੋਈ ਕੋਈ ਸੀ, ਜਿੱਥੋਂ ਇਹ ਕਹਿੰਦੇ ਜੀ ਪਿੰਡਰਾਂ ਵਾਲੇ ਸੰਤ, ਪਿੰਡਰਾਂ ਵਾਲੇ ਸੰਤ, ਪਿੰਡਰਾਂ ਦੇ ਵਿੱਚ ਤਾਂ ਉਹਨਾਂ ਦਾ ਜਨਮ ਹੋਣ ਕਰਕੇ ਜਿੱਥੇ ਕਿਸੇ ਦਾ ਸੰਤ ਦਾ ਜਨਮ ਹੋਵੇ ਉੱਥੇ ਰਹਿਣ ਲੱਗ ਪਵੇ, ਜਾਂ ਕਿਤੇ ਵੀ ਰਹਿਣ ਲੱਗ ਪਵੇ ਉਹਦੇ ਜਨਮ ਦਾ ਨਗਰ ਹੋਰ ਹੋਈ ਉਹਨੂੰ ਉੱਥੇ ਹੀ ਕਹਿਣ ਲੱਗ ਪੈਂਦੇ ਨੇ ਉੱਥੇ ਦਾ ਸੰਤ ਹੈ। ਸੋ ਇਉਂ ਫਿਰ ਉਹਨਾਂ ਦੇ ਉਹ ਅੱਗੇ ਉਹਨਾਂ ਨੇ ਇਹ ਗੁਰਬਾਣੀ ਦੀ ਵਿੱਦਿਆ ਪੜ੍ਹੀ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸੰਪਰਦਾ ਚਲਾਈ ਹੈ, ਅਤੇ ਵਾਹਿਗੁਰੂ ਪਰਮੇਸ਼ੁਰ ਦੀ ਵੀ ਜਿਹੜਾ ਭਜਨ ਬੰਦਗੀ ਕਰੇ ਉਹਨੂੰ ਵੀ ਪ੍ਰਗਟ ਕਰਦਾ, ਤੇ ਉਹਨਾਂ ਨੇ ਫਿਰ ਕਹਿੰਦੇ ਜੀ ਇਹ ਭਿੰਡਰਾਂ ਵਾਲੇ ਸੰਤ ਜਿਉਂ ਚੱਲੀ ਭਿੰਡਰਾਂ ਵਾਲੇ ਹੁਣ ਤਾਂ ਹੀ ਕਹੀ ਜਾਂਦੇ ਨੇ, ਬਲਕਿ ਇੱਥੋਂ ਤੱਕ ਵੀ ਇਹ ਭਿੰਡਰ ਸੰਪਰਦਾਇ ਸੰਪਰਦਾਇ ਤੇ ਦੇਣ ਤਾਂ ਗੁਰੂ ਮਹਾਰਾਜ ਦੀ ਹੈ, ਪਰ ਉਹ ਜਿਸ ਤਰ੍ਹਾਂ ਕਬੀਰ ਸਾਹਿਬ ਜੀ ਦਾ ਕਬੀਰ ਸੁਪਨੇ ਹੁਣ ਬਰਡਾਇਕ ਹੈ, ਜੇ ਮੁੱਖ ਨਿਕਸੈ ਰਾਮ ਤਾਂ ਕਿ ਪੱਗ ਕੀ ਪਾਨ ਹੀ ਮੇਰੇ ਤਨ ਕੋ ਚਾ। ਤੇ ਹੋਰ ਬਚਨ ਵੀ ਹਨ ਵੀ ਜਿਹੜਾ ਇਸ ਤਰ੍ਹਾਂ ਦਾ ਜੇ ਨਾਮ ਵਸ ਜਾਏ ਉਹਦੀ ਆਪਣੀ ਤਕੀਕਤ ਹੈ, ਪਵਿੱਤਰ ਹੋਏਗਾ ਗ੍ਰਾਮ, ਉਹ ਪਵਿੱਤਰ ਹੋ ਜਾਏਗਾ ਉਹਦਾ ਨਗਰ ਵੀ, ਭਾਵ ਲੋਕ ਜਿੱਥੇ ਉਹਨੂੰ ਪਵਿੱਤਰ ਸਮਝਦੇ ਨੇ ਉੱਥੇ ਉਹਦੇ ਨਗਰ ਨੂੰ ਵੀ ਪਵਿੱਤਰਤਾ ਦੇ ਨਾਲ ਨਾਮ ਲੈਣਗੇ, ਉਹ ਤਾਂ ਨਗਰਾਂ ਵਿੱਚ ਸਾਰੇ ਥੋੜ੍ਹਾ ਪਵਿੱਤਰ ਹੋ ਜਾਂਦੇ ਆ, ਕਈ ਸੰਘ ਮੂਰਖ ਵੀ ਹੁੰਦੇ ਆ, ਕੋਈ ਹੋਰ ਵੀ ਹੁੰਦੇ ਆ। ਸੋ ਜੈਸਾ ਸ਼ੰਕਾ ਹੋਵੇ ਐਸਾ ਉਸਦਾ ਉੱਤਰ ਹੁੰਦਾ। ਸੋ ਇਹ ਉਹਨਾਂ ਨੇ ਇਸ ਤਰ੍ਹਾਂ ਭਗਤੀ ਸਿਮਰਨ ਕੀਤਾ, ਫਿਰ ਉਹ ਜਿਹੜੀ ਬੀਬੀ ਸੀ ਆ ਗਈ, ਉਹ ਕਹਿੰਦੇ ਸੰਤਾ ਤੈਨੂੰ ਨਹੀਂ ਛੱਡਦੇ, ਤੈਨੂੰ ਹੁਣ ਮਾਰ ਦਿਆਂਗੇ, ਨਹੀਂ ਤਾਂ ਲਿਆ। ਫਿਰ ਉਹਨੂੰ ਲਿਆਉਣੀ ਪਈ, ਉਹ ਕੁੜੀ ਨੇ ਆ ਕੇ ਮਾਫ਼ੀ ਮੰਗੀ ਵੀ ਅੱਗੇ ਨੂੰ ਗਈ, ਪਰ ਕਾਹਨੂੰ ਆਦਤਾਂ ਤੋਂ ਹਟਦੇ ਆ ਉਹਨਾਂ ਨੂੰ ਜਿਹਨਾਂ ਨੂੰ ਸੁਭਾਅ ਪਿਆ ਹੋਇਆ। ਸੋ ਇਸ ਤਰ੍ਹਾਂ ਜਿਹੜੀਆਂ ਵਿਚਾਰਾਂ ਨੇ ਵੀ ਇਉਂ ਨਹੀਂ ਹੈ, ਹੁਣ ਜੀ ਖੁਦਾਏ ਦੇ ਭੇਦ ਨਾ ਕਿਸੇ ਦੇ, ਇਹਦੇ ਵਿੱਚ ਬੜਾ ਹੀ ਸੁੱਖ ਰਹਿੰਦਾ ਹੈ, ਦੁਨੀਆ ਨਹੀਂ ਮਗਰ ਲੱਗਦੀ ਬਹੁਤੀ, ਅਤੇ ਆਪ ਵੀ ਆਪਣੇ ਆਨੰਦ 'ਚ ਰਹਿੰਦਾ, ਨਹੀਂ ਤਾਂ ਉਹੀ ਹੋਊਗਾ ਐਸਾ। ਅਤੇ ਬਹੁਤੇ ਕਹਿ ਦਿੰਦੇ ਆ ਸਾਨੂੰ ਦਰਸ਼ਨ ਹੋਣ, ਦਰਸ਼ਨ ਹੋਣ ਜਾਂ ਗਿਆਨ ਧਿਆਨ ਹੋਵੇ, ਅਸਲੀਅਤ ਦੇ ਵਿੱਚ ਕੋਈ ਕੋਈ ਹੁੰਦਾ ਨਿਸ਼ਕਾਮੀ, ਨਹੀਂ ਤਾਂ ਪਹਿਲਾਂ ਤਾਂ ਆਸਰਾ ਬੰਦ ਹੀ ਹੁੰਦੇ ਨੇ, ਜੋ ਜੀ ਸੇਵਾ ਕਰਦੇ ਆ ਜੀ, ਅੰਨ ਪਾਣੀ ਦਿੰਦੇ ਆ ਜੀ, ਹੋਰ ਮਾਇਆ ਦਿੰਦੇ ਆ ਜੀ, ਸਾਡੀ ਜੀ ਆਹ ਔਕੜ ਹੈ ਇਹ ਪੂਰੀ ਹੋ ਜਾਏ, ਸਾਨੂੰ ਜੀ ਆਹ ਮੁਸ਼ਕਿਲ ਹੈ, ਸਾਡਾ ਮੁੰਡਾ ਇਹ ਹੁੰਦਾ ਹੈ ਜੀ, ਆਹ ਹੋ ਜਾਏ। ਮੁੰਡਾ ਭਾਵਾਂ ਗੁਰਮਤਿ 'ਤੇ ਚੱਲੇ ਨਾ ਚੱਲੇ, ਮੁੰਡਾ ਭਾਵਾਂ ਦਾੜੀ ਵਢਾਈ ਰੱਖੇ ਅਤੇ ਕੁਛ ਕਰੀ ਜਾਏ, ਪਰ ਉਹ ਮਮਤਾ ਕਿੱਥੇ ਜਾਊਗੀ ਉਹਨਾਂ ਦੀ, ਚਾਹੁੰਦੇ ਤਾਂ ਹੈ ਉਹ ਵੀ ਸਿੱਖ ਹੀ ਰਹੇ, ਪਰ ਜਿਹਦੇ ਵਾਸਤੇ ਉਹ ਕਰਦਾ ਫਿਰ। ਸੋ ਉਹ ਮਹਾਂਪੁਰਸ਼ਾਂ ਦਾ ਇਹ ਜੋ ਉਹਨਾਂ ਨੇ ਇੱਥੇ ਹੀ ਉਹਨਾਂ ਦੇ ਸਰੀਰ ਦਾ ਜਨਮ ਹੋਇਆ, ਇਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ, ਹਰ ਵਾਹ ਕੇ ਖੇਤੀ ਕਰਦੇ ਸੀ, ਆਪਣਾ ਨਿਭਾ ਕਰਨਾ, ਇਹ ਨਹੀਂ ਹੁੰਦਾ ਵੀ ਨਾਲ ਹੀ ਵਾਹੁੰਦਿਆਂ ਵੀ ਕਰਦਿਆਂ ਵੀ ਸਦਾ ਸਦਾ ਜਪ ਨਾਨਕ ਏਕ, ਵੀ ਸਦਾ ਸਦਾ ਜਪੋ ਭੁੱਲੇ ਨਾ, ਅਤੇ ਖਾਸ ਟਾਈਮ ਹੋਵੇ ਅਤੇ ਇਕਾਂਤ ਦੇ ਵਿੱਚ ਵੀ ਮੰਤਨ ਨਾਮ ਜਪੋ ਲਿਵ ਲਾਏ, ਦੁੱਖ ਦਰਦ ਮਨ 'ਤੇ ਪਹੁੰਚ ਜਾਏ। ਕਹਿੰਦੇ ਜੀ ਅਸੀਂ ਨਾਮ ਤਾਂ ਜਪਦੇ ਹਾਂ, ਮਹਾਰਾਜ ਨੇ ਕਿਹਾ ਵੀ ਤੁਹਾਡਾ ਦੁੱਖ ਚਲੂ ਜੀ, ਸਾਡਾ ਤਾਂ ਦੁੱਖ ਨਹੀਂ ਗਿਆ, ਮੰਤਨ ਨਾਮ ਜਪੋ ਲਿਵ ਲੱਗਦੀ ਹੈ ਤੁਹਾਡੀ, ਮਨ ਅਤੇ ਤਨ ਦੀ ਲਿਵ ਲੱਗ ਜਾਏ, ਉਹਦੇ ਵਿੱਚ ਲਿਵ ਕੀ ਹੋਣੀ, ਲੀਨਤਾ ਹੋ ਜਾਏ, ਜਿਸ ਨੂੰ ਤੁਸੀਂ ਅਰਾਧੇ ਹੋ ਉਸ ਦੇ ਵਿੱਚ ਲੀਨ ਹੋਵੇ। ਸੋ ਇੱਕ ਜਿਹੜਾ ਹੈ ਉਹ ਇੱਕ ਵਾਹਿਗੁਰੂ ਪਰਮੇਸ਼ਰ ਵਿੱਚ ਜਿਹਦੀ ਸੁਰਤ ਲੀਨ, ਉਹਦੇ ਵਾਸਤੇ ਇੱਕ ਹੀ ਹੈ, ਇਕਾਗਰ ਹੈ, ਇਕਾਂਤ ਹੈ, ਸਾਰਿਆਂ ਵਿੱਚ ਰਹਿੰਦਾ ਹੀ ਇਕਾਂਤ ਹੈ, ਜਿਹਦਾ ਹੋਰ ਖੁਰਨਾ ਨਹੀਂ ਹੁੰਦਾ। ਸੋ ਇਹ ਹੈ ਆਪਣੇ ਨਾਮ ਦੇ ਵੀ ਸਰਬ ਰੋਗ ਦਾ ਔਖਦ ਤੋਂ ਨਾਮ ਹੈ, ਕਿਸੇ ਅਵਸਥਾ ਦੇ ਵਿੱਚ ਜਾ ਕੇ ਔਰ ਫਿਰ ਨਾਮ ਜਪਣਾ ਗੁਰੂ ਵਾਲੇ ਹੋ ਕੇ, ਗੁਰੂ ਇਹ ਕਹਿੰਦਾ ਵਾਹਿਗੁਰੂ ਦੀ ਕਿਰਪਾ ਹੋਊਗੀ ਤਾਂ ਅੰਦਰ ਵਸੂਗਾ, ਉਹਦਾ ਹੀ ਸਰੀਰ ਬਣਾਇਆ, ਮਨ ਬਣਾਇਆ, ਹੁਣ ਕਿਰਪਾ ਕਰਕੇ ਹੋਰ ਫੁਰਨੇ ਰੋਕ ਦੇਣੇ, ਬੁੱਧੀ ਸਾਫ਼ ਕਰ ਦੇਣੀ, ਵਿੱਚ ਹੋ ਜਾਣਾ, ਹੁਣ ਤਾਂ ਜ਼ੋਰ ਲਾ ਕੇ ਰਸਨਾ ਦੁਆਰਾ ਕਰਦੇ ਹਾਂ, ਫਿਰ ਉਹ ਜਿਵੇਂ ਹੁਣ ਫੁਰਨੇ ਅੰਦਰੋਂ ਆਪ ਹੀ ਉਠਾਈ ਜਾਂਦਾ ਹੈ, ਇਸ ਤਰ੍ਹਾਂ ਫਿਰ ਨਾਮ ਦੇ ਹੀ ਫੁਰਨੇ ਹੋਣਗੇ। ਫਿਰ ਤੈਨੂੰ ਜ਼ੋਰ ਲਾਉਣ ਦੀ ਲੋੜ ਨਹੀਂ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਇਹ ਜੋ ਭਾਈ ਗੁਰਦਾਸ ਸਾਹਿਬ ਜੀ ਉਸਦੇ ਵਿੱਚ ਪੰਕਤੀ ਹੈ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਗੁਰ ਬਾਰੰ ਬਾਰ ਹੇਤ। ਜਿਸ ਵੇਲੇ ਕੋਈ ਅਭਿਆਸੀ ਅਭਿਆਸ ਕਰਦਾ ਹੈ ਤੇ ਉਸਦੇ ਆਪਣੇ ਆਪ ਹੀ ਵਾਹਿਗੁਰੂ ਪਰਮੇਸ਼ਵਰ ਨੂੰ ਪਹਿਲਾਂ ਤੋਂ ਆਪ ਕਰਦਾ ਹੈ, ਫਿਰ ਸੁਣਦਾ ਹੈ, ਫਿਰ ਆਪਣੇ ਆਪ ਹੀ ਉਹ ਕਹਿੰਦੇ ਜੀ ਚੱਲਦਾ, ਉਹਨੂੰ ਆਪ ਜ਼ੋਰ ਲਾ ਕੇ ਕਹਿਣ ਦੀ ਲੋੜ ਨਹੀਂ, ਉਹ ਸੁਣੀ ਜਾਵੇ। ਉਹਦੇ ਰਾਦ ਨਹੀਂ ਚੱਲਦਾ, ਸਿਮਰਨ ਚਾਹੇ ਗੁਰ ਬਾਰੰਬਾਰ, ਉਸਦੀ ਕਿਰਪਾ ਨਾਲ ਹੀ ਹੋਇਆ। ਤੇ ਸਤਿਗੁਰੂ ਜਿਹੜਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦੇ ਵਿੱਚ ਕੋਈ ਸੀ ਭੁੱਖ ਤੇ ਜਾਂ ਕੋਈ ਨੀਂਦ ਜਾਂ ਐਸਾ ਸਵਾਲ ਸੀਗਾ? ਉਹਨਾਂ ਦੀ ਮਰਜ਼ੀ ਹੈ। ਹਾਂ, ਪਹਿਲੇ ਸੰਸਾਰ ਦੇ ਵਿੱਚ ਵਰਦਿਆਂ ਹੋਇਆ ਭਾਵਾਂ ਹੋ, ਮਾਤਾ ਪਿਤਾ ਨੂੰ ਪ੍ਰਤੀਤ ਹੋਵੇ, ਉਹਨਾਂ ਦੇ ਪਰਦਾ ਪਾਇਆ ਹੈ ਮਾਤਾ ਦਾ, ਮਾਇਆ ਦਾ। ਜਦੋਂ ਮਾਇਆ ਦਾ ਪਰਦਾ ਚੁੱਕ ਦੇਣਗੇ, ਇਸ ਤਰ੍ਹਾਂ ਪਰਿਵਾਰ ਤੇ ਪਾਇਆ। ਬਾਬਾ ਸ਼੍ਰੀ ਚੰਦ ਲਖਮੀ ਦਾਸ ਕਹਿੰਦੇ ਇਹ ਸਾਡੇ ਪਿਤਾ ਹੀ ਹੈ। ਮਾਤਾ ਨੇ ਕਿਹਾ ਉਹਨਾਂ ਨੇ ਜੋਤੀ ਜੋਤ ਸਮਾ ਜਾਣਾ ਹੈ ਤੇ ਤੁਸੀਂ ਆ ਜਾਓ, ਦਰਸ਼ਨ ਪਰਸ਼ਨ ਕਰ ਲਓ। ਉਹਨਾਂ ਦੀ ਬੁੱਧੀ ਫਿਰ ਵੀ ਨਾ ਅਸੀਂ ਚੰਗੇ ਫਿਰਦੇ ਪਲੇ ਫਿਰਦੇ ਹਾਂ, ਜਿਵੇਂ ਆਮ ਸੰਸਾਰੀ ਲੋਕਾਂ ਦੀ ਬੁੱਧੀ ਹੁੰਦੀ ਹੈ। ਅਸੀਂ ਤੁਹਾਡੇ ਪਿਤਾ ਨੇ ਚੜ੍ਹਾਈ ਕਰ, ਅਸੀਂ ਚੰਗੇ ਭਲੇ ਤਾਂ ਫਿਰਦੇ ਹਾਂ, ਮਾਂ ਕਿਹਦੇ ਨਾਲ ਚੜ੍ਹਾਈ ਕਰ ਚੱਲੇ ਹੈ। ਚਲੋ ਜੀ, ਉਹਨਾਂ ਦਾ ਤਾਂ ਉਹ ਸਰੂਪ ਹਰ ਵੇਲੇ ਚਾਹੇ ਜਦੋਂ ਮਰਜ਼ੀ ਪ੍ਰਗਟ ਕਰਨ, ਉਹ ਸਰੂਪ ਦੇ ਵਿੱਚੋਂ ਜਦੋਂ ਮਰਜ਼ੀ ਲੀਨ ਕਰ ਲੈ। ਤੇ ਉਹ ਸਰੀਰ ਉਹਨਾਂ ਨੇ ਗੁਪਤ ਕਰ ਲਿਆ, ਉਹ ਤਾਂ ਜੋਤੀ ਸਰੂਪ ਹੀ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੇ ਫਿਰ ਆ ਗਏ, ਫਿਰ ਵੀ ਉਹ ਕਿਹੜਾ ਵੀ ਸਰੀਰ ਜੇ ਨਹੀਂ ਤਾਂ ਉਹ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਗਿਆਨ ਧਿਆਨ ਸਭ ਕੁਛ ਕਰਾ ਦਿੰਦੇ ਨੇ। ਪਰ ਜੇ ਕਿਸੇ ਦੀ ਇੱਛਾ ਹੋਵੇ ਐਸੀ ਸਰਗੁਣ ਸਰੂਪ ਦੀ, ਤੇ ਫਿਰ ਉਹ ਜਿਹਾ ਸਰੂਪ ਧਾਰ ਕੇ ਵੀ ਭਾਵਨਾ ਅਨੁਸਾਰ ਦਿਖਾ ਦਿੰਦੇ ਨੇ। ਨਾਮ ਜਪਣ ਵਾਲੇ ਨੂੰ, ਜਗਿਆਸੂ ਨੂੰ, ਸੁੱਖ ਨੂੰ, ਉਹ ਸਿੱਖ ਨੂੰ ਉਸਦਾ ਫਿਰ ਹੋਰ ਬਹੁਤ ਨਿਸ਼ਚਾ ਵੱਧ ਜਾਂਦਾ ਹੈ। ਇਹ ਹੈ ਸਰਗੁਣ ਅਵਸਥਾਵਾਂ। ਉਸਦੇ ਵਿੱਚ ਅੱਗੇ ਭਗਤਾਂ ਦੀਆਂ ਵੀ ਹੈ, ਗੁਰਸਿੱਖਾਂ ਦੀਆਂ ਵੀ ਹੈ, ਗੱਲਾਂ ਬਾਤਾਂ ਕਰਨ ਦੀਆਂ ਵੀ, ਸਾਰੀਆਂ ਹੀ ਕੁਛ ਹੈ। ਪਰ ਉਹ ਹਮੇਸ਼ਾ ਜਿਹੜਾ ਐਸਾ ਸਰਗੁਣ ਸਰੂਪ ਉਹ ਹਮੇਸ਼ਾ ਨਹੀਂ ਰੱਖਦੇ, ਨਾ ਇਹ ਹੁੰਦਾ ਹੈ ਸਰੀਰ ਦੇ ਨਾਲ। ਹਾਂ, ਐਸੇ ਸਲੋਕ ਸਮੀਪ ਸਰੂਪ ਸੁਜੁਜ ਇਹ ਅੱਗੇ ਇਸ ਅਵਸਥਾ ਦੀਆਂ ਵਿਚਾਰਾਂ ਹਨ ਔਰ ਸੂਖਮ ਹਨ ਅਤੇ ਵਿਸਤਾਰ ਵਾਲੀਆਂ ਹਨ। ਉਹ ਆਦਮੀ ਹਰੇਕ ਛੇਤੀ ਨਹੀਂ ਸਮਝ ਸਕਦਾ ਅਤੇ ਤੱਤ ਵਸ ਉਹਨੂੰ ਨਹੀਂ ਪਛਾਣ ਸਕਦਾ, ਉਸਦਾ ਨਿਰਣਾ ਨਹੀਂ ਕਰ ਸਕਦਾ। ਸੋ ਜਿੱਥੇ ਕੋਈ ਟਿਕਿਆ ਹੈ ਠੀਕ ਹੈ, ਚਾਹੇ ਕੋਈ ਨਾਮ ਵਿੱਚ ਟਿਕਿਆ, ਚਾਹੇ ਕੋਈ ਭਾਵਨਾ ਅਨੁਸਾਰ ਸਰਗੁਣ ਸਰੂਪ ਦੇ ਚਰਨਾਂ 'ਚ ਟਿਕਿਆ, ਚਾਹੇ ਕੋਈ ਤੱਤ ਸਰੂਪ ਦੇ ਵਿੱਚ ਟਿਕਿਆ, ਠੀਕ ਹੈ, ਉਸ ਤਰ੍ਹਾਂ ਦਾ ਹੀ ਉਹ ਭਾਵਨਾ। ਪਰ ਸਾਰਿਆਂ ਵਿੱਚ ਹੀ ਆਨੰਦ ਹੈ। ਜੇ ਸਿਮਰਨ ਦੇ ਵਿੱਚ ਕਿਸੇ ਨੂੰ ਰਸ ਹੈ ਤਾਂ ਆਨੰਦ ਹੈ, ਬਹੁਤ ਆਨੰਦ ਹੈ, ਰਸ ਹੈ। ਅਤੇ ਜੇ ਸਰਗੁਣ ਸਰੂਪ ਦੇ ਚਰਨਾਂ ਦੇ ਧਿਆਨ 'ਚ ਆਨੰਦ ਹੈ। ਵੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਭਾਨ। ਕਬੀਰ ਦੇਖ ਕੇ ਕਹਿ ਕਹੋ ਕਿ ਦੇਖ ਕੇ ਕੀ ਹੈ ਨਾ, ਉਹ ਤਾਂ ਦੇਖ ਕਹਿ ਤਾਂ ਨਹੀਂ ਜਾਂਦਾ ਉਹ, ਤੇ ਜੇ ਕਹੇ ਵੀ ਦੂਸਰਿਆਂ ਨੂੰ ਤਾਂ ਕਹੇ ਨਾ ਕੋ ਪਤੀ ਆਏ, ਹਰ ਜੈਸਾ ਤੂੰ ਤੈਸਾ ਉਹ ਰਹੋ ਹਰਖ ਗੁਣ ਗਾਏ। ਅਤੇ ਗੁਣ ਗਾਈ ਰਹਿੰਦੇ ਤਾਂ ਚਲੋ ਕੋਈ ਮੰਨੇ ਨਾ ਮੰਨੇ। ਸੋ ਐਸੇ ਉਹ ਗੁਰਮੁਖ ਉਹਨਾਂ ਦੀ ਵਿਵਸਥਾ, ਗੁਰਮੁਖਾਂ ਦਾ ਉਹਨਾਂ ਦਾ ਦਿਹਾੜਾ ਹੈ। ਜੇ ਆਪਣੇ ਤਰਜਮੀ ਕਿਰਤ ਕਰਨੀ, ਖੇਤੀ ਕਰਦੇ ਸਨ, ਅਤੇ ਇਸ ਤਰ੍ਹਾਂ ਦਾ ਜੇ ਕਿਸੇ ਨੂੰ ਐਸੀ ਇੱਛਾ ਹੋਵੇ ਕਿ ਗ੍ਰਿਸ਼ਤੀ ਹੋ ਕੇ ਫਿਰ ਭਗਤੀ ਭਾਵ ਕਰਨਾ, ਚਲੋ ਨਾ ਹੋਵੇ ਤਾਂ ਲੱਗੋ ਤਾਂ ਸਹੀ, ਭਾਈ ਗੁਰਦਾਸ ਸਾਹਿਬ ਨੇ ਕਿਹਾ ਵੀ ਕਿਸੇ ਨੇ ਰਸਤੇ ਤੇ ਚੱਲਣਾ ਹੈ, ਪੁਸ਼ਕ ਹੈ ਪਥ, ਰਸਤਾ ਤਾਂ ਪੁੱਛੀ ਜਾਂਦਾ ਤੇ ਪੈਰ ਉਹਦੇ ਰੱਖਦਾ ਨੀ ਜਿਹਦੇ ਨੂੰ ਜਾਣਾ, ਵੈਦ ਕੋਲੋਂ ਦਵਾਈ ਲੈਂਦਾ ਸੰਜਮ ਰੱਖਦਾ ਨੀ ਤੇ ਉਹ ਰਾਜੀ ਕਿਵੇਂ ਹੋਜੂਗਾ। ਐਸੇ ਹੀ ਜੇ ਕਰਕੇ ਗੁਰੂ ਕਾ ਸ਼ਬਦ ਤੋਂ ਲਿਆ ਤੇ ਉਸਨੂੰ ਪ੍ਰੇਮ ਦੇ ਨਾਲ ਉਹਦੇ ਪਾਸੇ ਘੁਮਾਊਗਾ ਨੇ ਤੇ ਉਹਨੂੰ ਕੀ ਲੱਭਣਾ। ਸੋ ਜ਼ਰੂਰ ਐਸਾ ਹੀ ਜੇ ਹੈਗਾ ਕਿਸੇ ਨੂੰ ਵੀ ਜੋੜ ਮੇਲੇ ਤੇ ਆਏ ਸੀ, ਚਾਹੇ ਕਿਸੇ ਦਾ ਅੰਮ੍ਰਿਤ ਛਕਿਆ, ਉਹ ਤਾਂ ਹੈਗੀ ਮਰਿਆਦਾ ਹੈ ਵੀ ਇਹ ਜੈਸੇ ਚਲੀ ਆਉਂਦੀ ਵੀ ਹਰੇਕ ਗੁਰੂ ਦੀ ਵੀ ਆ ਤੁਸੀਂ ਸਿੱਖਿਆ ਲੈਣ ਵਾਸਤੇ ਉਹ ਮਰਿਆਦਾ ਬਣੀਆਂ ਹੋਈਆਂ ਨੇ ਕਿਸੇ ਦੀ, ਕਿਵੇਂ ਕਿਸੇ ਦੀ ਗੁਰੂ ਮਹਾਰਾਜ ਨੇ ਅੰਮ੍ਰਿਤ ਦੇ ਨਾਲ ਬਣਾਤੀ ਵੀ ਉਹ ਸਿੱਖਿਆ ਲੈਣੀ ਵੀ ਹਰੇਕ ਹੀ ਨਾ ਗੁਰੂ ਬਣ ਬੈਠੇ ਕਲਯੁਗ ਦਾ ਸਮਾਂ, ਤੇ ਉਪਦੇਸ਼ ਗੁਰੂ ਤੋਂ ਲੈਣਾ, ਕੋਈ ਉਪਦੇਸ਼ ਕਿਵੇਂ ਦੇਈ ਜਾਂਦਾ ਕੋਈ ਕਿਵੇਂ ਦੇਈ ਜਾਂਦਾ, ਜੇ ਫਰਕ ਨਾ ਹੋਵੇ ਉਹ ਸਾਰੇ ਉਪਦੇਸ਼ ਲਿਖ ਦਿੱਤੇ ਆ, ਉਹ ਗੁਰੂ ਦੇ ਸਰੂਪ ਚ ਪ੍ਰਗਟ ਹੋਏ ਨੇ, ਗੁਰੂ ਦੇ ਸਰੂਪ ਦੇ ਵਿੱਚ ਹੀ ਜਿਹੜਾ ਮੰਨ ਲਊਗਾ ਉਹਨੂੰ ਲੈ ਜਾਣਗੇ, ਸੁਰਤ ਨੂੰ ਲੈ ਜਾਣਗੇ ਉੱਥੇ, ਤੇ ਪ੍ਰਾਣ ਬੁੱਧ ਆਦਿਕ ਤਾਂ ਜਿਹੜੇ ਹੈ ਸਾਰਾ ਸਰੀਰ ਇੱਥੇ ਹੀ ਹੈ, ਉਹ ਹੋਵੇ ਨਾ ਹੋਵੇ ਇੱਥੇ ਹੁੰਦਿਆਂ ਹੀ ਜਿਹੜੀ ਸੁਰਤ ਹੈ ਉਸਦੇ ਆਨੰਦ ਵਿੱਚ ਪਹਿਲਾਂ ਤਾਂ ਜਿਵੇਂ ਵਿਚਾਰ ਹੋ ਚੁੱਕੀ ਹੈ ਵੀ ਚਲੋ ਕੋਈ ਜਪੋ ਰਸਨਾ ਦੁਆਰਾ ਹੀ ਜਪੋ, ਉਸਦੇ ਕਿਸੇ ਦੇ ਕਹਿੰਦੇ ਫਿਰ ਜੀ ਸਵਾਸਾਂ ਵਿੱਚ ਹੋ ਗਿਆ ਜੀ, ਮਨ ਵਿੱਚ ਹੋ ਗਿਆ ਜੀ, ਫਿਰ ਹੋਰ ਅੱਗੇ ਦਾਤ ਹੋ ਗਈ ਤਾਂ ਆਨੰਦ ਵਿੱਚ ਹੋ ਗਿਆ ਜੀ, ਅਤੇ ਕੁਛ ਨਾ ਕੁਛ ਤਾਂ ਉਹਦੇ ਵਾਸਤੇ ਫਿਰ ਯਤਨ ਕਰਨੀ ਹੈ ਵੀ ਸਭ ਕੁਛ ਕਿਸੇ ਨੂੰ ਵੀ ਉਹ ਖੇਤੀ ਕਰਕੇ ਉਹ ਨਿਵਾਹ ਕਰਨਾ ਹੈ, ਖੇਤ ਵੀ ਮਿਲ ਗਿਆ, ਹੋਰ ਵੀ ਟਰੈਕਟਰ ਵੀ ਮਿਲ ਗਿਆ, ਹੋਰ ਪਾਣੀ ਦੇ ਸਾਧਨ ਵੀ ਹੋ ਗਏ, ਫਿਰ ਉਦਮ ਵੀ ਕਰੂਗਾ। ਇਸ ਤਰ੍ਹਾਂ ਗੁਰਬਾਣੀ ਵੀ ਹੋ ਗਈ, ਉਪਦੇਸ਼ ਵੀ ਹੋ ਗਿਆ, ਸਿੱਖਿਆ ਵੀ ਹੋ ਗਈ, ਸਾਰੇ ਸਾਧਨ ਵੀ ਹੋ ਗਏ, ਸੰਗਤ ਵੀ ਹੋ ਗਈ, ਫਿਰ ਉਹਨੂੰ ਕਮਾਊਗਾ ਤਾਂ ਫਿਰ ਹੀ ਹੈ, ਨਹੀਂ ਤਾਂ ਨਹੀਂ। ਇਸ ਕਰਕੇ ਜੇ ਨਹੀਂ ਹੈ ਤੇ ਉਹ ਆਪਣੇ ਵਕਤ ਸਿਰ ਸੌਂ ਜਾਓ, ਦਿਨੇ ਆਪਣਾ ਕੰਮ ਕਾਰ ਕਰੋ, ਸੱਚਿਆ ਕਰੋ। ਕਰਮਨ ਮੇਰੇ ਸਤ ਵਿਵਹਾਰ, ਉਸਤ ਮਨ ਮੈਂ ਕਰਨ ਰੰਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀ। ਤੇ ਤੁਸੀਂ ਅੰਮ੍ਰਿਤ, ਹਾਂਜੀ ਨਾਮ ਅੰਮ੍ਰਿਤ ਹੈ, ਇਸ ਨੂੰ ਆਪਣੇ ਨਿਰਮਲ ਕਰਕੇ ਝੂਠ ਨਾ ਬੋਲੋ, ਝੂਠ ਨਾ ਮੈਲੀ ਹੋ ਜਾਂਦੀ ਹੈ ਰਸਨਾ, ਸੱਚ ਬੋਲੋ, ਕਿਸੇ ਦੀ ਨਿੰਦਿਆ ਨਾ ਕਰੋ, ਕਿਸੇ ਨੂੰ ਬੁਰੇ ਸ਼ਬਦ ਨਾ ਕਹੋ। ਇਹ ਹੈ ਦਸ ਪੁਰਬ ਸਦਾ ਦੁਸਾਹਰਾ। ਕਹਿੰਦੇ ਜੇ ਇੰਨਾ ਚਿਰ ਹੋ ਗਿਆ ਨਾਮ ਜਪਦਿਆਂ ਨੂੰ ਕੁਛ ਹੋਇਆ ਨਹੀਂ, ਵੀ ਤੇਰੇ ਕੰਮ ਹੈਗੇ ਉਹ ਜਿਹੇ, ਪਹਿਲਾਂ ਤੇਰਾ ਵਿਹਾਰ ਠੀਕ ਹੋ ਗਿਆ, ਜਿਹੜਾ ਕਰਦਾ ਗੁਰੂ ਮਹਾਰਾਜ ਜਿਵੇਂ ਇਹ ਪੰਕਤੀਆਂ ਬਾਬਾ ਖਜ਼ਾਨ ਸਿੰਘ ਜੀ ਅਤੇ ਇੱਥੇ ਇੱਕ ਹੋਰ ਮਹਾਂਪੁਰਸ਼ ਹੋਏ ਨੇ ਬਾਬਾ ਲਾਲ ਸਿੰਘ ਜੀ, ਜੋ ਬਾਸੀਆਂ ਵਿੱਚ ਹੋਏ ਨੇ, ਉਹਨਾਂ ਦੀ ਵੀ ਕਮਾਈ ਔਰ ਇੱਕੋ ਸਮੇਂ ਦੇ ਵਿੱਚ ਹੋਏ ਨੇ, ਦੋਨੋਂ ਹੀ ਕਿਰਤ ਕਰਦੇ ਸਨ, ਭਗਤੀ ਕਰਦੇ ਸਨ, ਅਤੇ ਉਹਨਾਂ ਦਾ ਪਰਉਪਕਾਰ ਬਹੁਤ ਸੀ ਬਾਬੇ ਲਾਲ ਸੁਣਨ ਦਾ, ਪਸ਼ੂਆਂ ਦੀ ਦਵਾਈ ਬੂਟੀ ਵੀ ਜਾਣਦੇ ਸੀ, ਭਜਨ ਦਾ ਵੀ ਪ੍ਰਤਾਪ ਸੀ, ਜਿਹਨੂੰ ਦੇ ਦੇਣ ਹੱਥ ਫੇਰ ਦੇਣ ਰਾਜ਼ੀ ਹੋ ਜਾਂਦਾ ਸੀ, ਕੋਈ ਆ ਜਾਏ ਕਿਸੇ ਵਿੱਚ। ਹੁਣ ਤੱਕ ਦੋਨੋਂ ਹੀ ਨਗਰ ਜਿਹੜੇ ਉਹਨਾਂ ਨੂੰ ਕੋਈ ਜਾਣਦੇ ਨੇ, ਉਹਨਾਂ 'ਤੇ ਨਹੀਂ ਸੀ ਕੋਈ ਉਹਨੂੰ ਮਾਰਾ ਕਰਦਾ, ਉਹ ਇਕੱਠੇ ਜਪ ਤਪ ਉਹਨਾਂ ਨੇ ਉੱਧਰ ਕਰਦੇ ਰਹਿਣਾ, ਮੇਲ ਵੀ ਹੋਣਾ, ਜਾਂ ਸੰਗਤਾਂ ਦੇ ਵਿੱਚ ਕੋਈ ਕਹਿੰਦੇ ਜੀ ਚਲੋ ਕਥਾ ਵਾਰਤਾ ਉਹਨਾਂ ਦਾ ਵੀ ਭਲਾ ਹੋਵੇ ਸੁਣਾ ਦਿਓ, ਅਤੇ ਉੱਥੇ ਕੋਈ ਡੇੜੀ ਬਣੀ ਹੁੰਦੀ ਸੀ ਉੱਥੇ ਸੁਣਾ ਦੇਣ। ਅਤੇ ਇੱਧਰ ਬਾਬੇ ਦਾ ਤਾਂ ਭੋਰਾ ਪੁੱਟਿਆ ਹੁੰਦਾ ਸੀ ਵੀ ਚਲੋ ਬਾਹਰਲੀ ਆਵਾਜ਼ ਕੋਈ ਬੋਲਦਾ ਰਹੇ ਨਾ ਸੁਣੇ, ਜਾਂ ਹੋਰ ਉੱਧਰ ਖੁਸ਼ਕ ਥਾਂ ਹੁੰਦੇ ਸੀ, ਨਹਿਰਾਂ ਨਹੀਂ ਸੀ ਹੁੰਦੀਆਂ, ਕਿਤੇ ਕਿਤੇ ਖੂਹ ਹੁੰਦਾ ਸੀ, ਅਤੇ ਉੱਥੇ ਉਹਨਾਂ ਨੇ ਜਪ ਤਪ ਕਰਦੇ ਰਹਿਣਾ। ਅਤੇ ਬਾਅਦ ਦੇ ਵਿੱਚ ਜਿਸ ਵੇਲੇ ਆ ਕੁਟੀਆਂ ਬਣ ਗਈਆਂ ਅਤੇ ਉਹਨਾਂ ਨੇ ਕਿਹਾ ਵੀ ਇਹ ਭੋਰਾ ਬੰਦ ਕਰ ਦਿਓ, ਨਹੀਂ ਤਾਂ ਲੋਕ ਸਾਡੇ ਪਿੱਛੋਂ ਕਹਿਣਗੇ ਬਾਬੇ ਇੱਥੇ ਤਪ ਕਰਦੇ ਰਹੇ, ਉਹ ਭੋਰੇ ਨੂੰ ਹੀ ਮੱਥਾ ਟੇਕੀ ਜਾਣਗੇ, ਟੇਕਣਾ ਤਾਂ ਮੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੈ, ਮੱਥਾ ਕੀ ਟੇਕਣਾ, ਵੀ ਆਪਣਾ ਬੁੱਧੀ ਜਿਹੜੀ ਹੈ ਅਰਪ ਦਿੱਤੀ ਹੈ ਮਹਾਰਾਜ ਸਾਡੇ ਤੇ ਕਿਰਪਾ ਕਰੋ, ਗੁਰਬਾਣੀ ਇਹਦੇ ਚ ਵੱਸ ਜਾ, ਗੁਰਬਾਣੀ ਸਰੂਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਕੀ ਸਰੂਪ ਨੇ। ਠੀਕ ਹੈ, ਧਨ ਸੁੱਖ ਕਾਗਜ਼ ਕਾਗਜ਼ਾਂ ਦੇ ਉੱਤੇ ਜਿਹੜੀ ਉਹ ਵੀ ਧੰਤਾ ਯੋਗ ਨੇ, ਲਿਖੀ ਹੋਈ ਨਾ ਲਿਖ ਦੇ ਵਿੱਚ ਆ ਗਏ, ਇਹ ਤਾਂ ਲਿਖੀ ਹੋਈ ਅਸੀਂ ਜਦੋਂ ਉਹਦੇ 'ਚ ਬਦਲੀ ਨਹੀਂ ਹੋ ਸਕਦੀ, ਜੇ ਕੋਈ ਜਾਣ ਬੁੱਝ ਕੇ ਨਾ ਕਰੇ ਉਸ ਤਰ੍ਹਾਂ ਦਾ ਹੀ ਉਪਦੇਸ਼ ਪ੍ਰਾਪਤ ਹੁੰਦਾ ਹੈ ਜੈਸਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਉਹ 'ਚ ਬਦਲੀ ਨਹੀਂ ਹੋ। ਇਸ ਕਰਕੇ ਵੀ ਉਹ ਗੁਰੂ ਸਰੂਪ ਹੈ ਅਤੇ ਅਸੀਂ ਮੱਥਾ ਟੇਕਦੇ, ਨਹੀਂ ਤਾਂ ਹੋਰ ਕਈ ਆਪਣੀਆਂ ਜੂਤੀਆਂ ਕਰਨਗੇ, ਕੁਛ ਕਰਨਗੇ। ਸੋ ਗੁਰਬਾਣੀ ਨੂੰ ਵੀ ਮੱਥਾ ਟੇਕ ਦਿੱਤਾ ਵੀ ਬੁੱਧੀ ਅਸੀਂ ਅਰਪਣ ਕਰ ਦਿੱਤੀ, ਮਹਾਰਾਜ ਕਿਰਪਾ ਕਰੋ ਹੁਣ ਮਨ ਨਾ ਕਿਤੇ ਜਾਵੇ, ਇਹਦੇ ਵਿੱਚ ਹੀ ਰਹੇ। ਮੱਥਾ ਟੇਕਣ ਦਾ ਇਹ ਮਤਲਬ ਹੈ, ਆਪਣੀ ਹਉਮੈ ਛੱਡ ਦਿੱਤੀ ਹੈ, ਸ਼ਰਨ ਲੈ ਲਈ ਹੈ। ਸੋ ਉਹਨਾਂ ਨੇ ਕਿਹਾ ਵੀ ਭੋਰਾ ਇਹ ਨਾ ਕਰੋ, ਕਿਉਂ ਲੋਕਾਂ ਦੇ ਬਾਅਦ ਹੁੰਦੇ ਜੀ, ਲਓ ਜੀ ਸੰਤ ਇੱਥੇ ਆਹ ਹੈਗਾ ਜੀ, ਆਹ ਹੁੰਦਾ ਜੀ। ਉਹ ਕਹਿੰਦੇ ਨਹੀਂ, ਇੱਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ, ਉਹ ਗੁਰਬਾਣੀ ਸਰੂਪ ਹੈ। ਜੇ ਮੱਥਾ ਟੇਕਣਾ ਹੈ ਤੇ ਉਹਦਾ ਮੱਥਾ ਟੇਕੇ ਉਹਦਾ ਹੁਕਮ ਮੰਨੋ ਜੋ ਗੁਰਬਾਣੀ ਕਹਿੰਦੀ ਹੈ। ਮੱਥਾ ਟੇਕ ਦਿੱਤਾ ਜੀ, ਦੱਸੋ ਜੀ ਹੁਕਮ ਕਰੋ ਜੀ। ਹੁਕਮ ਮਾਰਾ ਨੇ ਕਰ ਦਿੱਤਾ ਵੀ ਹੁਕਮ ਮੰਨੋ ਤੇ ਉਹ ਬਾਣੀ ਜੋ ਕਹਿੰਦੀ ਅਸੀਂ ਕਰਾਂਗੇ, ਤੇ ਉਹਦੇ ਨਾਲ ਕਰਦਿਆਂ ਤੇ ਉਹ ਜੋਤ ਸਰੂਪ ਹੈ। ਪਤਤ ਉਧਾਰਨ ਭੈ ਹਰਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ। ਉਹ ਪਾਪੀਆਂ ਨੂੰ ਵੀ ਅਸੀਂ ਕਈ ਕਹਿੰਦੇ ਅਸੀਂ ਬਹੁਤ ਪਾਪ ਕੀਤੇ ਐਸੇ, ਜਾਂ ਕਹਿੰਦੇ ਸ਼ਰਨ ਲਓ ਸਹੀ, ਤੁਸੀਂ ਸਾਧ ਸੰਗਤ ਕਰੋ, ਜੇ ਨਹੀਂ ਹੁੰਦੀ ਤੁਹਾਤੋਂ ਕੋਈ ਨਾਮ ਜਪਿਆ ਜਾਂਦਾ ਹੈ, ਜਿਵੇਂ ਆਹ ਸੇਵਾ ਕਰਾਉਂਦੇ ਉਹ ਨਾਮ ਵੀ ਜਪਾਉਂਦੇ ਆ ਤੇ ਸੇਵਾ ਵੀ ਕਰਾਉਂਦੇ ਆ, ਤੇ ਹੌਲੀ ਹੌਲੀ ਤੁਸੀਂ ਗਿੱਝ ਜਾਓਗੇ। ਉੱਥੇ ਨਹੀਂ ਇੱਥੇ ਵਾਂਗ ਕੋਈ ਇੱਥੇ ਜਿਵੇਂ ਸੰਪਰਦਾ ਦੇ ਵਿੱਚ ਹੈ, ਗੁਰਬਾਣੀ ਪੜ੍ਹਨੀ ਤੇ ਇਸ ਤਰ੍ਹਾਂ ਦਾ ਹੈਗਾ ਵੀ ਪਹਿਲਾਂ ਐਂ ਹੋਵੇ ਫਿਰ ਆਹ ਜਾਣਦਾ ਹੋਵੇ, ਆਹ ਆਸਣ ਹੋਵੇ, ਇਸ ਤਰ੍ਹਾਂ ਕੱਪੜੇ ਸ਼ੁੱਧ ਹੋਣ, ਇਸ ਤਰ੍ਹਾਂ ਦਾ। ਉੱਥੇ ਤਾਂ ਚਾਹੇ ਮੋਨਾ ਆ ਜਾਏ ਚਾਹੇ ਕੋਈ ਆ ਜਾਏ, ਟੋਕਰੀ ਚੁੱਕ ਸਤਨਾਮ ਵਾਹਿਗੁਰੂ, ਹੌਲੀ ਹੌਲੀ ਉਹਦਾ ਤਨ ਮਨ ਸ਼ੁੱਧ ਹੁੰਦਾ ਹੁੰਦਾ ਗਿਆਤ ਹੋ ਜਾਂਦੀ ਹੈ। ਸੋ ਐਸਾ ਮਹਿਕਮਾ ਵੀ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ ਜਿਹਨੂੰ ਹਰ ਕੋਈ ਕਰ ਸਕਦਾ, ਹਰ ਉੱਥੇ ਹੀ ਸ਼ੁੱਧ ਹੋ ਜਾਂਦੇ ਅੱਗੇ। ਸੋ ਇਹ ਹੈ ਵੀ ਲੈ ਜਾਓ ਸਮੇਂ ਸਿਰ ਉੱਠੋ, ਇਸ਼ਨਾਨ ਕਰੋ, ਕਿਉਂਕਿ ਇਸ਼ਨਾਨ ਕਿਰਿਆ ਕਰਨੀ ਹੈ, ਮਲਮੂਤਰ ਦਾ ਤਿਆਗ ਕਰਨਾ ਹੈ, ਪੇਟ ਸਾਫ਼ ਹੋਵੇ ਤਾਂ ਚੰਗਾ ਆਨੰਦ ਵੱਜਦਾ ਹੈ, ਅਤੇ ਉਸ ਵੇਲੇ ਫਿਰ ਆਪਣਾ ਨਾਮ ਜਪਣਾ ਸ਼ੁਰੂ ਕਰ ਦਿਓ, ਬਾਣੀ ਪੜ੍ਹੋ। ਜੇ ਨਹੀਂ ਹੈ ਤਾਂ ਆਪਣੇ 5 ਮਿੰਟ ਪੜ੍ਹੋ, 10 ਮਿੰਟ ਪੜ੍ਹੋ, 15 ਮਿੰਟ ਪੜ੍ਹੋ, ਹੌਲੀ ਹੌਲੀ ਵਧਾਓ, ਫਿਰ ਸਾਧ ਸੰਗਤ ਕਰਦੇ ਜਾਓ। ਉਹਦੇ ਵਿਚਾਰ ਹੋਊਗੀ ਗੁਰਸਿੱਖ ਦੱਸਣਗੇ, ਉਹ ਕਹੂ ਆਇਓ ਆ ਵੀ ਐਂ ਕਰ ਲਾ, ਹੁਣ ਅੱਗੇ ਗੁਰੂ ਦੀ ਸ਼ਰਨ ਲੈ ਲਾ, ਗੁਰੂ ਮਹਾਰਾਜ ਨੂੰ ਮੰਨ ਤੂੰ। ਕੁਛ ਨਾ ਕੁਛ ਤਾਂ ਫਿਰ ਇਹ ਜੋੜ ਮੇਲੇ 'ਤੇ ਆਇਆ, ਚਾਹੇ ਕਿਸੇ ਦਾ ਅੰਮ੍ਰਿਤ ਛਕਿਆ, ਚਾਹੇ ਨਹੀਂ ਛਕਿਆ, ਚਾਹੇ ਕੋਈ ਕਿਵੇਂ ਵੀ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਖੋਟੇ ਕੰਮ ਕਰਦਾ ਹੈ, ਵੀ ਚਲੋ ਕਰੋ ਤਾਂ ਸਹੀ, ਉੱਠੋ ਤਾਂ ਸਹੀ, ਉੱਠ ਕੇ ਕੁਛ ਨਾ ਕੁਛ ਨਾ ਕਰੋ, ਕੁਛ ਨਾ ਕੁਛ ਕਰਦਾ ਕਰਦਾ ਫਿਰ ਉਹ ਮਹਾਰਾਜ ਦੀ ਕਿਰਪਾ ਹੋ ਜਾਊਗੀ, ਹੋਰ ਹੋ ਜਾਊਗੀ। ਅਤੇ ਆਪਣਾ ਫਿਰ ਸੰਗਤ ਕਰਨ ਦਾ ਉਹਦਾ ਪੂਰਾ ਲਾਭ ਹੁੰਦਾ ਹੈ, ਉਹ ਜਾਂਦਾ ਨਹੀਂ, ਜਿੰਨਾ ਵੀ ਸੁਣਾਂਗੇ ਉਹ ਵੀ ਉਹ ਸਮਾਂ ਵੀ ਲੇਖੇ ਵਿੱਚ ਹੈ। ਜੇ ਮੰਨ ਲਾਂਗੇ ਤਾਂ ਕਹਿਣਾ ਕਿ ਮੰਨੇ ਕੀ ਗਤ ਕਹੀ ਨਾ ਜਾਏ, ਜਿੱਥੇ ਉਸਦੀ ਪਹੁੰਚ ਹੈ ਉੱਥੇ ਉਹ ਕਿਸੇ ਤੋਂ ਕਹੀ ਨਹੀਂ ਜਾ ਸਕਦੀ, ਉਹ ਤਾਂ ਰੱਬ ਦਾ ਰੂਪ ਹੀ ਹੋ ਜਾਂਦਾ ਜਿਹੜਾ ਮੰਨਣ ਕਰਨ ਲੱਗ ਪਵੇ, ਧਿਆਨ ਦੇ ਵਿੱਚ ਰਵੇ। ਸੋ ਇਹ ਉਹ ਮਹਾਂਪੁਰਸ਼ਾਂ ਦੇ ਅਤੇ ਦਿਨੇ ਫਿਰ ਵੀ ਆਪਣੇ ਕੰਮ ਕਰੋ, ਕੰਮ ਕਰਕੇ ਜੋ ਕੁਛ ਉਹ 'ਚੋਂ ਲਾਭ ਪ੍ਰਾਪਤ ਹੁੰਦਾ ਹੈ ਅਤੇ ਉਹ ਜਿਵੇਂ ਗੁਰੂ ਮਹਾਰਾਜ ਦੇ ਬਚਨ ਨੇ, ਜਿਨ੍ਹਾਂ ਨੇ ਕਮਾਏ ਉਹਨਾਂ ਦੇ ਬਾਰੇ, ਸੇਵ ਕੀਤੀ ਸੰਤੋਖੀ ਜਿਨ੍ਹਾਂ ਨੇ ਸੰਤੋਖ ਰੱਖ ਕੇ ਗੁਰੂ ਕੀ ਆਗਿਆ ਮੰਨੀ ਹੈ। ਸੰਤੋਖ ਕੀ ਵੀ ਕਿਸੇ ਦਾ ਕੋਈ ਚੁਰਾਉਣਾ ਨਹੀਂ, ਕਿਸੇ ਨੂੰ ਵੱਧ ਘੱਟ ਨਹੀਂ ਕਹਿਣ ਆਇਆ, ਅਤੇ ਆਪਣੀ ਕਿਰਤ ਕਰਨੀ ਹੈ। ਅਤੇ ਦੂਸਰਾ ਇਹ ਵਾਹਿਗੁਰੂ ਦੀ ਆਗਿਆ, ਸੇਵਾ ਕੀ ਹੁੰਦੀ ਆਗਿਆ। ਜਿਹਨੇ ਸੱਚੋ ਸੱਚ ਧਿਆਇਆ, ਉਹਨਾਂ ਨੇ ਐਨ ਆਪਣੇ ਨਿਸ਼ਚੇ ਦੇ ਨਾਲ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਸਭ ਸਥਾਨ ਦੇ ਵਿੱਚ ਹੈ, ਮੇਰੇ ਅੰਤਰ ਵੀ ਹੈ, ਇਉਂ ਉਹਨੂੰ ਧਿਆਇਆ ਹੈ। ਉਹਨੇ ਮੰਦੇ ਪੈਰ ਨਾ ਰੱਖਿਓ, ਉਹਨਾਂ ਨੇ ਪੈਰਾਂ ਨੂੰ ਵੀ ਮਾੜੇ ਕੰਮਾਂ ਵੱਲੀ ਨਹੀਂ ਰੱਖਿਆ, ਕੁਸੰਗਤ ਵੱਲੀ ਜਾ ਕੇ ਮਾੜੇ ਕੰਮ ਕਰਨੇ, ਚੋਰੀ ਯਾਰੀ, ਚੋਰਾਂ ਯਾਰਾਂ ਡੰਡੀਆਂ ਕੁੱਟਣੀਆਂ ਦੀਵਾਨ, ਇਹ ਕਲਯੁਗ ਦੇ ਵਿੱਚ ਹੈਗੀ ਪ੍ਰਧਾਨ। ਚੋਰਾਂ ਯਾਰਾਂ ਡੰਡੀਆਂ ਕੁੱਟਣੀਆਂ ਦੀਵਾਨ, ਬੇਦੀਨਾਂ ਕੀ ਦੋਸਤੀ ਬੇਦੀਨਾਂ ਕਾ ਖਾਣ, ਸ੍ਰਿਸ਼ਟੀ ਸਾਰ ਨਾ ਜਾਣਣ ਬੇਦੀਨਾਂ ਕੀ ਦੋਸਤੀ, ਜਿਹਨਾਂ ਦਾ ਕੋਈ ਗੁਰੂ ਪੀਰ ਨਹੀਂ, ਖੁੱਲ੍ਹੇ ਖੁਲਾਸੇ ਖਾਂਦੇ ਪੀਂਦੇ ਹੈ, ਅਤੇ ਉਹ ਬੇਦੀਨਾਂ ਕੀ ਉਹਨਾਂ ਦਾ ਖਾਣਾ ਉਹਨਾਂ ਦੇ ਨਾਲ ਮਿਲ ਕੇ ਜੂਠਾ ਝੂਠਾ, ਉਹ ਹਜੇ ਅਸਰ ਹੋਣਾ। ਇੱਕ ਤਾਂ ਆਪਣੀ ਕਿਰਤ, ਫਿਰ ਜੇ ਉਹਦੇ ਵੀ ਕਿਸੇ ਦਾ ਜੂਠਾ ਝੂਠਾ ਨਹੀਂ ਖਾਊਗਾ ਤਾਂ ਮਨ ਉਜਲ ਰਹੂ, ਨਹੀਂ ਤਾਂ ਉਹੋ ਜਿਹਾ ਮਨ 'ਤੇ ਅਸਰ ਹੋਊਗਾ। ਬੇਦੀਨਾਂ ਕੀ ਦੋਸਤੀ ਬੇਦੀਨਾਂ ਕਾ ਖਾਣ, ਸਿਫਤੀ ਸਾਰ ਨਾ ਜਾਣੇ, ਸਦਾ ਵਸੈ ਸ਼ੈਤਾਨ। ਉਹਨਾਂ ਨੂੰ ਸਿਫਤ ਦਾ ਉਹਨਾਂ ਨੂੰ ਖਬਰ ਸਾਰੀ ਨਹੀਂ ਜੀ, ਉਹਨਾਂ ਦੇ ਅੰਦਰ ਤਾਂ ਸ਼ੈਤਾਨ ਵੱਸਦਾ ਹੈ। ਕਾਜੀਆਂ ਬਾਂਬਣਾ ਕੀ ਗੱਲ ਸੱਕੀ, ਅਗਦ ਪੜੇ ਸ਼ੈਤਾਨ ਦੇ ਲਾਲੋ, ਇਹ ਸ਼ੈਤਾਨ ਦਾ ਲੱਖਣ ਕਰਤਾ ਗੁਰੂ ਨਾਨਕ ਸਾਹਿਬ ਜੀ ਨੇ। ਜੇ ਸਿੱਧੇ ਲਫ਼ਜ਼ਾਂ 'ਚ ਕਹੀਏ ਤਾਂ ਸ਼ਾਇਦ ਕੋਈ ਉਹਨੂੰ ਸਖ਼ਤ ਮਹਿਸੂਸ ਕਰੇ, ਹੁਣ ਸਾਰੇ ਹੈਗੇ ਆ, ਪੰਜਾਂ 'ਚੋਂ ਪਹਿਲੇ ਦਾ ਨਾਂ ਹੈ। ਅਗਦ ਪੜੇ ਸ਼ੈਤਾਨ ਵੀ ਲਾ ਲਓ, ਅਤੇ ਹੁਣ ਇਹਨਾਂ ਦੀ ਇਹ ਹੈ, ਉਦੋਂ ਤਾਂ ਇਹਨਾਂ ਨੇ ਕੋਈ ਨਵਾਜ਼ਾਂ ਨਹੀਂ ਪੜ੍ਹੀਆਂ ਮੁਸਲਮਾਨ ਦੀਆਂ, ਉਦੋਂ ਕੋਈ ਭਗਤੀ ਨਹੀਂ ਕੀਤੀ, ਜਿਹੜੀਆਂ ਹਿੰਦੜੀਆਂ ਸੀ ਇਹਨਾਂ ਨੇ ਵੀ ਨਹੀਂ ਭਗਤੀ ਕੀਤੀ, ਇਹ ਸ਼ੀਸ਼ਰ ਦੇ ਵਿੱਚ ਲੱਗੀਆਂ ਰਹੀਆਂ। ਅਤੇ ਹੁਣ ਜਦੋਂ ਫੌਜਾਂ ਦਾ ਹਮਲਾ ਹੋਇਆ ਤਾਂ ਇਹਨਾਂ ਨੂੰ ਕੁੱਟ ਕੁੱਟ ਕੇ ਮਾਰ ਮਾਰ ਕੇ, ਅਤੇ ਹੁਣ ਇਹਨਾਂ ਦੀ ਬੁਰੀ ਹਾਲਤ ਕਰ, ਅਤੇ ਹੁਣ ਦੂਜਾ ਵੀ ਹੋ ਗਿਆ, ਵਪਾਰ ਵੀ ਕਰਦੇ ਆ, ਉਹ ਵੀ ਐਸਾ ਸਮਾਂ ਆ ਜਾਂਦਾ। ਬੇਦੀਨਾਂ ਕੀ ਦੋਸਤੀ ਬੇਦੀਨਾਂ ਕਾ ਖਾਣ, ਹੁਣ ਜਰਾ ਸਮਝਣਾ ਹੈ, ਆਪਣੇ ਪਰਿਵਾਰਾਂ ਵਾਲੇ ਗ੍ਰਸਤੀ ਲੋਗੋ, ਇਹ ਠੀਕ ਸਾਡੀ ਰਹਿਤ ਵਹਿਤ ਠੀਕ ਹੈ, ਜਿਹੜੀਆਂ ਮਾਵਾਂ ਨੇ ਬੱਚਿਆਂ ਦੀਆਂ ਉਹ ਸਮਝਣ, ਇਹ ਸਾਡੇ ਮਾਪੇ ਵੀ ਹੈਗੇ, ਉੱਥੇ ਜਾਂਦੀਆਂ ਹੈ ਜਾਂ ਜੰਜਾਂ 'ਤੇ ਹੋਰਨਾਂ 'ਤੇ ਕੀ ਹੁੰਦਾ ਹੈ, ਮੇਰੇ ਨਰਕ ਦਾ ਹੀ ਕੰਮ ਸੇੜਨਾ, ਉਹਨੂੰ ਘਟਾਓ ਹੌਲੀ ਹੌਲੀ ਚਾਰ ਚੁਪੇਰੇ ਜਾਂ ਹੋਰ, ਨਹੀਂ ਤਾਂ ਹੱਥ ਤਪ ਕਰੋ, ਫਿਰ ਉਹਦੇ ਵਿੱਚ ਆਪ ਤਾਂ ਨਹੀਂ ਕੋਈ ਕਰਦਾ। ਇਹੀ ਹੈ, ਕਈ ਲੋਕ ਮਾੜਾ ਵੀ ਕਹਿਣਗੇ, ਲੈ ਇਹ ਹੁਣ ਵੱਡਾ ਬਣ ਗਿਆ, ਇਹ ਹੁਣ ਉਹਨਾਂ ਨੇ ਆਹ ਹੋਇਆ ਆਹ ਹੋ ਗਿਆ। ਸੋ ਇਹ ਉਹਨੇ ਮੰਦੇ ਪੈਰ ਨਾ ਰੱਖਿਓ, ਕਿਰਤ ਕਰ ਸੋ ਕਿਰਤ ਧਰਮ ਕਮਾਇਆ, ਆਪਣੀ ਸ੍ਰੇਸ਼ਟ ਕਿਰਤ ਕਰਕੇ, ਧਰਮ ਦੀ ਕਿਰਤ ਕਰਕੇ, ਅਤੇ ਉਸ ਧਰਮ ਦੇ ਨਾਲ ਸ਼ੁਭ ਗੁਣਾਂ ਨੂੰ ਤਾਰ ਕੇ, ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਨਾਮ ਦੀ ਕਮਾਈ ਕੀਤੀ ਹੈ। ਉਹਨੇ ਦੁਨੀਆਂ ਤੋੜੇ ਬੰਧਨਾਨ, ਪਾਣੀ ਥੋੜਾ ਖਾਇਆ, ਥੋੜਾ ਗੁਰਮੁਖ ਹਿਰਦੈ ਗਰੀਬੀ, ਗੁਰਮੁਖ ਥੋੜਾ ਸਮੇਂ ਥੋੜਾ ਹੀ ਖਾ, ਉਹਦੇ ਅਰਥ ਕੀਤੇ ਨੇ ਭਾਈ ਗੁਰਦਾਸ ਸਾਹਿਬ ਜੀ ਨੇ। ਸੋ ਐਸੇ ਜੋੜ ਮੇਲਿਆਂ 'ਤੇ ਉਹਨਾਂ ਮਹਾਂਪੁਰਸ਼ਾਂ ਨੇ, ਵਾਹਿਗੁਰੂ ਨੇ ਭੇਜ ਦਿੱਤੇ ਵੀ ਇਹ ਬਹਾਨੇ ਨਾ ਰਹਿਣ ਸਾਡੇ ਕਲਯੁਗੀ ਜੀਵਾਂ ਦੇ, ਵੀ ਸਾਨੂੰ ਕਿਹੜਾ ਵਿਹਲ ਲੱਗਦਾ ਹੈ, ਵਿਹਲੇ ਆਦਮੀ ਕੰਮ ਕਰਨ ਭਜਨ ਕਰਨ, ਜੇ ਵਿਹਲਾ ਹੀ ਰਹੂਗਾ ਆਪਣੀ ਕਿਰਤ ਨਾ ਕਰੂਗਾ ਤਾਂ ਉਸਦੇ ਤਾਂ ਦੂਜਿਆਂ ਦੀ ਖਾਊਗਾ, ਤਾਂ ਪਾਪ ਹੀ ਪਾਪ ਹੈ, ਇਸ ਕਰਕੇ ਕਿਰਤ ਵੀ ਕਰੋ, ਨਾਮ ਵੀ ਜਪੋ। ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੇ ਜਿਹੜੇ ਸਿਵਾਇਆ ਪੀ, ਉਹਨਾਂ ਨੂੰ ਬਹੁਤ ਬਖਸ਼ਿਸ਼ ਹੁੰਦੀ ਹੈ। ਉਹਨਾਂ ਦਾ ਜਸ ਹਮੇਸ਼ਾ ਹੀ ਚੜ੍ਹਦਾ ਸਿਵਾਇਆ। ਵਡਿਆਈ ਵੱਡਾ ਪਾਇਆ, ਉਹਨਾਂ ਦੀ ਵਡਿਆਈ ਕੀ? ਉਹਨੇ ਵੱਡੇ ਵਾਹਿਗੁਰੂ ਨੂੰ ਪਾਇਆ, ਉਹਨਾਂ ਦੀ ਵਡਿਆਈ ਉਹ ਆਪ ਕਰਾਈ ਜਾਂਦਾ। ਜੇ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਸੋ ਇਹ ਉਹਨਾਂ ਦਾ ਸੰਖੇਪ ਜੇ ਜੀਵਨ ਬਾਰੇ ਵਿਚਾਰ, ਅਤੇ ਉਸ ਤੋਂ ਗੁਰਮਤਿ ਅਨੁਸਾਰ ਸਿੱਖਿਆ ਗ੍ਰਹਿਣ ਵਾਸਤੇ ਗੁਰਬਾਣੀ ਦੇ ਵਿਚਾਰ ਹੋਈ ਹੈ। ਅਤੇ ਜੋ ਇਹ ਸਹਿਜ ਪਾਠ ਜੋ ਗੁਰਮੁਖਾਂ ਨੇ ਰੱਖਿਆ ਹੋਇਆ ਸੀ ਜੋੜ ਮੇਲੇ ਦੇ ਨਿਮਿੱਤ, ਅਤੇ ਉਸਦੇ ਮੈਂ ਜਿਹੜਾ ਵਾਕ ਆਇਆ ਅਰਦਾਸ ਕਰਕੇ, ਉਹ ਇਹ ਵਾਕ ਆਇਆ ਉਸ ਦੀ ਵਿਚਾਰ ਕਰ ਲਈਏ।
ਧਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ।
ਇਹ ਸ਼ਬਦ ਧਨਾਸਰੀ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜੋ ਇਸ ਦੇ ਵਿੱਚ ਭਾਵ ਸਿੱਖਿਆ ਅਤੇ ਉਹ ਹੋਇਆ ਵੀ ਜਿਨ ਤੁਮ ਭੇਜੇ, ਵੀ ਜਿਨ੍ਹਾਂ ਨੇ ਤੁਸੀਂ ਭੇਜੇ। ਬਾਹਰ ਵੀ ਨਿਮਿੱਤ ਬਣ ਜਾਂਦਾ ਹੈ, ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਸਾਹਿਬਜ਼ਾਦੇ ਸਨ, ਅਤੇ ਗੁਰਸਿੱਖਾਂ ਦੀ ਵਡਿਆਈ ਦਿਖਾਉਣ ਵਾਸਤੇ ਜਿਵੇਂ ਭਗਤਾਂ ਦੀ ਵਡਿਆਈ ਪਰਮੇਸ਼ਰ ਆਪ ਕਰਾਉਂਦਾ ਹੈ, ਅਤੇ ਉਹ ਗੁਰੂ ਅਰਜਨ ਸਾਹਿਬ ਤਾਂ ਦੂਜੇ ਸਾਰਿਆਂ ਨੂੰ ਬਖਸ਼ਿਆ ਕਰਦੇ। ਬਾਬਾ ਬੁੱਢਾ ਸਾਹਿਬ ਮਾਤਾ ਨੂੰ ਕਿਹਾ ਵੀ ਤੁਸੀਂ ਜਾਓ, ਉੱਥੇ ਗੁਰੂ ਨਾਨਕ ਸਾਹਿਬ ਦੇ ਸਿੱਖ ਹੈ ਅਤੇ ਬਹੁਤ ਮਹਾਂਪੁਰਖ ਨੇ, ਉਹਨਾਂ ਦੇ ਬਚਨਾਂ ਅਨੁਸਾਰ ਆਪਣੇ ਜੇ ਤੁਸੀਂ ਸਪੁੱਤਰ ਚਾਹੁੰਦੇ ਹੋ, ਕਰਨ ਵਾਲੇ ਆਪ ਹੀ ਨੇ। ਅਤੇ ਉੱਥੇ ਗਏ ਮਾਤਾ ਜੀ ਆਪਣੇ, ਜਿਵੇਂ ਘਰਾਂ 'ਚ ਹੁੰਦਾ ਹੀ ਹੈ, ਕੋਈ ਬੁੱਗੀ ਬੁੱਗੀ ਜਾਂ ਸਵਾਰੀ 'ਤੇ ਚੜ੍ਹ ਕੇ ਨਾਲ ਸੇਵਾਦਾਰ ਚਲੇ ਗਏ, ਅੱਗੇ ਅੰਨ ਪਾਣੀ ਬਣਾ ਕੇ ਲੈ ਜਿਓ, ਅਤੇ ਉਹਨਾਂ ਨੂੰ ਬੀਬੀਆਂ ਨੂੰ ਕਹਿ ਦਿੱਤਾ ਜਿਹੜੀਆਂ ਸੇਵਾਦਾਰ ਨੇ ਵੀ ਅੰਨ ਬਣਾਏ ਬਣਾ ਕੇ। ਅਤੇ ਬਾਬਾ ਜੀ ਅੱਗੇ ਬੀੜ ਸਾਹਿਬ ਸਾਰੇ ਤੁਸੀਂ ਜਾਣਦੇ ਹੀ ਹੋ ਬਾਬਾ ਜੀ ਦਾ ਸਥਾਨ, ਅਤੇ ਉੱਥੇ ਆਪਣੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤੋਂ ਜਿਹੜੇ ਨਗਰ ਇਹ ਪਾਤਸ਼ਾਹ ਨੇ ਦਿੱਤੇ ਸੀ, ਉਹ ਸਾਰੀ ਸੇਵਾ ਕਰਾਉਂਦੇ ਸੀ ਬਾਬਾ ਜੀ। ਉੱਥੇ ਗਏ ਅਤੇ ਬਹੁਤ ਲੰਬਾ ਚੌੜਾ ਇਲਾਕਾ ਵਿੱਚ ਦਰਖਤ, ਹੋਰ ਬੂਟੇ ਬਾਟੇ ਜਾਂ ਹੋਰ ਇਸ ਤਰ੍ਹਾਂ ਸਾਰੀ ਖੇਤੀ, ਅਤੇ ਉਹ ਜਿਸ ਵੇਲੇ ਬੱਗੀ ਸਵਾਰ ਹੋ ਕੇ ਦੌੜੀ ਆਈ ਅਤੇ ਜਾਨਵਰ ਉੱਡਣ ਜਾਂ ਹੋਰ ਚੀਜ਼ ਹੈ, ਫਿਰ ਇਹ ਕੀ ਗੱਲ ਹੋ ਗਈ ਬਾਬਾ ਜੀ ਨੇ ਕਿਹਾ? ਅਤੇ ਇਹਨਾਂ ਦੀ ਉਮਰ 100 ਸਾਲ ਤੋਂ ਉੱਤੇ, 125 ਸਾਲ ਦੀ, 120 ਸਾਲ ਦੀ ਹੋਈ ਹੋਈ ਸੀ। ਅਤੇ ਕਹਿੰਦੇ ਆਹ ਕੀ, ਕਹਿੰਦੇ ਵੀ ਕੀ ਗੱਲ ਹੈ ਇਹ? ਕਹਿੰਦੇ ਜੀ ਮਾਤਾ ਜੀ ਆ ਰਹੇ ਨੇ। ਕਹਿੰਦੇ ਕਿਸ ਤਰ੍ਹਾਂ? ਫਿਰ ਗੁਰੂ ਕੇ ਆ ਰਹੇ ਨੇ। ਉਹ ਬਾਬਾ ਜੀ ਨੇ ਕਿਹਾ ਗੁਰੂ ਕਿਆਂ ਨੂੰ ਕਿੱਥੇ ਭਾਜੜ ਪੈ ਗਈ ਹੈ? ਉਹ ਗਏ ਇਹ ਹੁਣ ਆਪ ਗੁਰੂ ਮਹਾਰਾਜ ਵੀ ਜਿਹੜੇ ਗੁਰਸਿੱਖ ਕਰਨੀਆਂ ਵਾਲੇ ਨੇ ਜਾਂ ਹੋਰ ਚੀਜ਼ ਹੈ, ਉੱਥੇ ਜਾਣਾ ਵੀ ਕਿਵੇਂ ਚਾਹੀਦਾ? ਸ਼ਰਧਾ ਪ੍ਰੇਮ ਦੇ ਨਾਲ ਜਾਂ ਹੋਰ ਜਿਹੜੀ ਚੀਜ਼ ਲੈਣੀ ਹੈ? ਅਤੇ ਆ ਗਏ ਮਾਤਾ ਜੀ, ਆ ਕੇ ਬੈਠੇ ਜਾਂ ਹੋਰ ਚੀਜ਼ ਹੈ? ਅਤੇ ਕਹਿਣ ਲੱਗੇ ਜੀ ਇਸ ਤਰ੍ਹਾਂ ਸਾਨੂੰ ਗੁਰੂ ਮਹਾਰਾਜ ਨੇ ਭੇਜਿਆ ਵੀ ਇਸ ਤਰ੍ਹਾਂ ਉਹਨਾਂ ਦੇ ਪਾਸ ਜਾਓ। ਉਹ ਕਹਿੰਦੇ ਸਾਡੇ ਗੁਰੂ ਅਰਜਨ ਸਾਹਿਬ ਤਾਂ ਸ੍ਰਿਸ਼ਟੀ ਦੇ ਉਹ ਤਰਨ ਕਵਨੇ ਜੋਤ ਸਰੂਪ ਹੀ ਰਹੇ ਹੋ, ਪਰ ਪਨਮਸਾ ਕਸ਼ਮੇਰ ਨੇ ਗੁਰੂ ਅਰਜਨ ਪ੍ਰਤੱਖ, ਉਹ ਤਾਂ ਆਪ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ, ਦੂਜਿਆਂ ਨੂੰ ਇੰਨੇ ਦਿੰਦੇ, ਮੈਂ ਕੀ ਦੇਣ ਵਾਲਾ? ਇਸ ਤਰ੍ਹਾਂ ਉਹਨਾਂ ਦੇ ਸੇਵਾਦਾਰ ਜੀ। ਮਾਤਾ ਨਿਰਾਸ਼ੀ ਹੋ ਕੇ ਮੁੜਿਆ ਹੀ, ਅਤੇ ਫਿਰ ਸਗੋਂ ਆਹ ਵਚਨ ਹੋ ਗਿਆ ਵੀ ਕਿੱਥੇ ਗੁਰੂ ਕਹਿਣ ਭਾਜੜ ਪਈ ਹੋਈ ਹੈ। ਅਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਵੀ ਕਿਵੇਂ ਗਏ ਸੀ? ਕਹਿੰਦੇ ਜੀ ਇਸ ਤਰ੍ਹਾਂ ਜਿਵੇਂ ਤੁਸੀਂ ਕਿਹਾ ਸੀ ਵੀ ਅੰਨ ਪਾਣੀ ਬਣਾ ਲਿਓ, ਅਸੀਂ ਬਣਾ ਕੇ ਗਏ, ਅਤੇ ਐਂ ਉਹਨਾਂ ਦੇ ਅੱਗੇ ਵਚਨ ਹੋ ਗਏ। ਕਹਿੰਦੇ ਨਹੀਂ ਜੀ, ਹੋਣੀ ਕਿਸੇ ਐਸੇ ਸਤਿਕਾਰਯੋਗ ਵਿਅਕਤੀ ਕੋਲ ਜਾਣਾ ਜਾਂ ਹੋਰ ਜਿਹੜੀ ਚੀਜ਼ ਹੈ, ਅਤੇ ਉਹ ਇਉਂ ਨਹੀਂ ਸ਼ਰਧਾ ਪ੍ਰੇਮ ਨਾ ਜਾਵੇ, ਆਪਣੀ ਹਉਮੈ 'ਚ ਨਾ ਜਾਵੇ, ਕਿ ਸਾਡੇ ਕੋਲ ਇੰਨੇ ਪਦਾਰਥ ਹੈ, ਇੰਨੇ ਰਸ ਖੜੇ ਹੈ, ਇੰਨੇ ਜਾਂ ਹੋਰ ਚੀਜ਼ ਹੈ, ਉਹ ਜੀ ਫਿਰ ਦੱਸੋ ਇਹਨੇ ਹੁਣੇ ਉਹ ਕਰੋ ਕਿ ਤੁਸੀਂ ਆਪ ਬਾਬਾ ਜੀ ਪਹਿਲਾਂ ਆਪਣੇ ਜ਼ਿਮੀਦਾਰਾਂ ਦੇ ਘਰਾਂ ਦਾ ਉਹਦਾ ਜਨਮ ਹੈ ਅਤੇ ਉਹ ਖੁਸ਼ ਹੁੰਦੇ ਹਨ ਮਿੱਸੀਆਂ ਰੋਟੀਆਂ ਖਾ ਕੇ, ਕੋਈ ਛੋਲੇ ਰਲਾ ਲਓ, ਕੁਛ ਉਹਦੇ ਰਲਾ ਕੇ ਦਾਲ ਰਲਾ ਕੇ ਅਤੇ ਉਹਦੇ ਆਪ ਪ੍ਰਸ਼ਾਦੇ ਬਣਾਓ ਅਤੇ ਲੱਸੀ ਆਪ ਰਿੜਕੋ ਆਪ ਕਰੋ ਅਤੇ ਹੋਰ ਨਹੀਂ ਕਿਸੇ ਨੂੰ ਲਿਜਾਣਾ, ਇੱਕ ਅੱਧਾ ਕੋਈ ਸੇਵਾਦਾਰ ਜਾਂ ਕੋਈ ਮਾਈ ਬੀਬੀ ਲੈ ਜਾਓ ਅਤੇ ਤੁਰ ਕੇ ਜਾਣਾ ਅਤੇ ਚੁੱਕ ਕੇ ਜਾਣਾ। ਦੇਖ ਲਓ ਅੰਮ੍ਰਿਤਸਰ ਸਾਹਿਬ ਤੋਂ ਬੀੜ ਸਾਹਿਬ ਕਿੱਥੇ, ਅਤੇ ਉੱਥੇ ਜਾ ਕੇ ਫਿਰ ਬੇਨਤੀ ਕਰਨੀ ਅਤੇ ਗੁਰੂ ਮਹਾਰਾਜ ਆਪ ਹੀ ਪ੍ਰੇਰਕ ਨੇ। ਮਾਤਾ ਜੀ ਦੇਖ ਲਓ ਵੀ ਆਮ ਤਕੜਾ ਆਦਮੀ ਵੀ ਥੱਕ ਜਾਂਦਾ ਹੈ ਅਤੇ ਉੱਥੇ ਗਏ ਬਹੁਤ ਥੱਕੇ ਹੋਏ ਅਤੇ ਬਾਬਾ ਜੀ ਨੂੰ ਪ੍ਰੇਰਨਾ ਹੋਈ ਅਤੇ ਕਹਿੰਦੇ ਬਾਬਾ ਜੀ ਆਪ ਹੀ ਉੱਠ ਕੇ ਉਹਨਾਂ ਨੇ ਲੱਸੀ ਦਾ ਚਟੂਰਾ ਜਿਹੜਾ ਸੀ ਉਹ ਲਾ ਲਿਆ। ਕਹਿੰਦੇ ਮਹਾਰਾਜ ਜੀ ਤੁਸੀਂ ਇੰਨੇ ਜਾਂ ਹੋਰ ਬਹਿ ਗਏ, ਬਹਿ ਗਏ ਅਤੇ ਪ੍ਰਸ਼ਾਦੇ ਰੱਖੇ ਅਤੇ ਜਾਂ ਸਾਰੇ ਜੇ ਕਿਸ ਨੇ ਭੇਜੇ ਕੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ। ਕਹਿੰਦੇ ਚੰਗਾ, ਉਸ ਵੇਲੇ ਨਾਲੇ ਮਿੱਸੇ ਪ੍ਰਸ਼ਾਦੇ ਲੱਸੀ ਛਕਣ ਲੱਗ ਪਏ, ਉਸ ਵੇਲੇ ਘਟਾ ਆ ਗਈ, ਬਦਲਾ ਨਹੀਂ ਹੈ, ਗੱਜ ਪੈਂਦੀ ਹੈ। ਅਤੇ ਬਾਬਾ ਜੀ ਨੇ ਕਿਹਾ ਵੀ ਕਰਨ ਕਾਰਨ ਆਪ ਪਰਮੇਸ਼ਰ ਸਤਿਗੁਰੂ ਮਹਾਰਾਜ ਜੀ ਨੇ ਐਸਾ ਸਾਹਿਬਜ਼ਾਦਾ ਹੋਏਗਾ ਜਿਵੇਂ ਗੱਜ ਪੈਂਦੀ, ਇਸ ਤਰ੍ਹਾਂ ਜੰਗਾਂ ਦੇ ਵਿੱਚ ਗੱਜੂਗਾ ਅਤੇ ਵੈਰੀਆਂ ਦੇ ਸਿਰ ਭੰਨੂਗਾ। ਐਸੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਅਤੇ ਘਰ ਦੇ ਵਿੱਚ ਆ ਕੇ ਕਹਿੰਦੇ ਬਸ ਠੀਕ ਹੈ। ਸੋ ਇਸ ਤਰ੍ਹਾਂ ਗੁਰਸਿੱਖਾਂ ਦੀ ਵਡਿਆਈ ਵੀ ਸਤਿਗੁਰੂ ਮਹਾਰਾਜ ਜੀ ਆਪ ਹੀ ਕਰਾਉਂਦੇ ਨੇ ਅਤੇ ਸਭ ਕੁਝ ਕਰਨ ਕਾਰਨ ਆਪ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਉਹ ਫਿਰ ਮਹਾਰਾਜ ਨੇ ਕਿਹਾ ਵੀ ਇਹ ਤਾਂ ਬਚਨ ਹੋ ਗਿਆ, ਫਿਰ ਹੁਣ ਜਿਹੜਾ ਪਹਿਲਾ ਬਚਨ ਉਹ ਵੀ ਪੂਰਾ ਕਰਨਾ ਚਾਹੀਦਾ। ਕਿੱਥੇ ਗੁਰੂ ਕਿਆਂ ਨੂੰ ਭਾਜੜ ਪਈ ਹੋਈ ਹੈ ਅਤੇ ਇੱਥੇ ਪਿਰਸੀਆ ਜਿਹੜਾ ਸੀ ਈਰਖਾ ਹੀ ਕਰਦਾ ਸੀ ਅਤੇ ਮਹਾਰਾਜ ਨੇ ਕਿਹਾ ਵੀ ਤੂੰ ਈਰਖਾ ਹੀ ਕਰਦਾ, ਅੰਮ੍ਰਿਤਸਰ ਮੇਰੇ ਕੋਲ ਆ ਜਾ, ਸਾਰਾ ਛੱਡ ਕੇ ਚਲੇ ਗਏ ਅਤੇ ਬਡਾਲੀ ਸਾਹਿਬ ਚਲੇ ਗਏ। ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ ਅਤੇ ਫਿਰ ਪਿਰਸੀਆ ਜਿਹੜਾ ਸੀ ਉਹ ਸੰਗਤਾਂ ਨੇ ਫਿਰ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਚਲੋ ਆਪ, ਅਤੇ ਗੁਰੂ ਮਹਾਰਾਜ ਕਹਿੰਦੇ ਵੀ ਉਹੀ ਸੰਭਵ, ਕਹਿੰਦੇ ਨਹੀਂ ਜੀ ਤੂੰ ਰਾਮਦਾਸ ਸਾਹਿਬ ਜੀ ਸਾਡੀ ਬਖਸ਼ਿਸ਼ ਦੇ ਸੰਭਾਲੋ ਜਾ ਕੇ। ਅਤੇ ਪਿਰਸੀਆ ਨੇ ਬਹੁਤ ਕੁਛ ਕੀਤਾ, ਜ਼ਹਿਰਾਂ ਵੀ ਦਿੱਤੀਆਂ, ਹੋਰ ਵੀ ਕੀਤਾ, ਬਹੁਤ ਲੰਬਾ ਚੌੜਾ ਪ੍ਰਸੰਗ ਹੈ। ਅਤੇ ਗੁਰੂ ਮਹਾਰਾਜ ਆ ਗਏ ਫਿਰ ਉੱਥੇ ਜਾ ਕੇ ਵੀ ਚੰਗਾ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਵੀ ਆ ਜਾਣ, ਹੋਰ ਵੀ ਜਿਹੜੇ ਸੇਵਾਦਾਰ ਉਹ ਵੀ ਆ ਜਾਣ, ਜਿਨ ਤੁਮ ਭੇਜੇ ਤਿੰਨੇ ਬੁਲਾਏ, ਸੁਖ ਸਹਿਜ ਛੇਤੀ ਕਰ ਆਓ। ਇਹ ਤਾਂ ਬਾਹਰ ਅੱਖਰਾਂ ਦੇ ਵਿੱਚੋਂ ਅਰਥ ਨੇ ਅਤੇ ਇਸ ਤਰ੍ਹਾਂ ਜਿਹੜਾ ਹੈ ਉਹ ਸਮਾਚਾਰ ਉਸਦਾ ਵੀ ਜ਼ਿਕਰ ਹੈ, ਇਉਂ ਵੀ ਹੁੰਦੀ ਹੈ। ਇਸ ਨੂੰ ਕਹਿੰਦੇ ਉਥਾਨ ਕਾਜ, ਜਿਸ ਨਿਮਿਤ ਨੂੰ ਲੈ ਕੇ ਸ਼ਬਦ ਦਾ ਭਾਵ ਉਥਾਨ ਹੋਇਆ ਹੋਵੇ ਉਸਨੂੰ ਉਥਾਨ ਕਾ ਕਹਿੰਦੇ। ਉਹ ਵੱਖੋ ਵੱਖਰੇ ਭਾਵਾਂ ਦੇ ਨਾਲ ਹੁੰਦੇ ਹਨ। ਜਿਨ ਤੁਮ ਭੇਜੇ ਤਿੰਨੇ ਬੁਲਾਏ, ਸੁਖ ਸਹਿਜ ਛੇਤੀ ਕਰ ਆਓ। ਅੱਗੇ
ਅਨੰਦ ਮੰਗਲ ਗੁਣ ਗਾਓ, ਸਹਿਜ ਧੁਨ ਨਿਹਚਲ ਰਾਜ ਕਮਾਓ,
ਤੇ ਆਨੰਦ ਦੇ ਸਹਿਜ ਖੁਸ਼ੀਆਂ ਦੇ ਨਾਲ ਵਾਹਿਗੁਰੂ ਦੇ ਗੁਣ ਗਾਓ। ਤੇ ਇੱਥੇ ਸਭ ਕੁਝ ਤੁਹਾਡਾ ਹੀ ਹੈ ਤੇ ਨਿਹਚਲ ਰਾਜ, ਇਹੀ ਰਾਜਨੀਤੀ ਹਮੇਸ਼ਾ ਵਾਸਤੇ ਇੱਥੇ ਆਪਣਾ ਰਾਜ ਸਾਜ ਤੇ ਸੰਗਤਾਂ ਦੇ ਵਿੱਚ ਸਿੱਖਿਆ ਵਿਚਾਰ ਸੁਣਾਓ ਕਰੋ। ਹਾਂਜੀ,
ਤੁਮ ਘਰ ਆਵੋ ਮੇਰੇ ਮੀਤ,
ਗੁਰਤਾ ਗੱਦੀ ਦੇ ਮਾਲਕ ਹੋਣੇ ਇਸ ਕਰਕੇ ਮਿੱਤਰ ਕਹਿ ਦਿੱਤਾ। ਉਹੀ ਗੁਰੂ ਨਾਨਕ ਸਰੂਪ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਵਰਸੀ ਤੇ ਤੇਤੋਂ ਅਸੀਂ ਗੁਪਤ ਨਹੀਂ ਰਹਿ ਸਕਾਂਗੇ, ਜੇ ਲੋਕ ਵੀ ਜਾਈਏ ਤੇ ਤੂੰ ਸਾਨੂੰ ਪਛਾਣ ਲੈਂਗੇ ਵੀ ਉਹੀ ਨੇ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਜਾ ਕੇ ਸੰਨ ਸਾਹਿਬ ਬੈਠ ਗਏ, ਪਤਾ ਸਾਰਾ ਸੀ, ਪਰ ਉਹਨਾਂ ਨੇ ਕਿਹਾ ਵੀ ਸ਼ਕਤੀ ਗੁਰੂ ਕਰਦਾ ਹੈ ਇਹ ਲੁਕਾ ਕੇ ਰੱਖਣੀ ਚਾਹੀਦੀ ਹੈ। ਫਿਰ ਕਿਹਾ ਵੀ ਉਹਨਾਂ ਨੇ ਦੇਖ ਲਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਉੱਥੇ ਨੇ ਬੈਠੇ ਨੇ, ਪਰ ਹੁਣ ਉਹ ਕਹਿੰਦੇ ਵੀ ਨਹੀਂ, ਜਿਹੜੀ ਗੁਰੂ ਮਹਾਰਾਜ ਦੀ ਘੋੜੀ ਹੈ ਇਹ ਆਪਣੇ ਉਹ ਦਾਤੂ ਨਹੀਂ ਲਿਜਾ ਸਕੇ, ਇਹਦੇ 'ਚ ਕਰਾਂ ਮਾਰਦਾ, ਇਹਨੂੰ ਛੱਡਦੇ ਉੱਥੇ ਲੈ ਜਾਓ। ਉੱਥੇ ਲੈ ਗਏ, ਘੋੜੀ ਅੱਗੇ ਛੱਡ ਦਿੱਤੀ ਅਤੇ ਉੱਥੇ ਜਾ ਕੇ ਉਹ ਪਰਿਕਰਮਾ ਕਰਨ ਲਈ ਕਹਿੰਦੇ ਇੱਥੇ ਨੇ। ਫਿਰ ਪਿਛਲੇ ਪਾਸੇ ਦੀ ਲਿਖਿਆ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ ਵੀ ਜਿਹੜਾ ਕੋਈ ਖੋਲੂਗਾ ਦਰਵਾਜ਼ਾ ਉਹ ਸਿੱਖ ਨਹੀਂ ਹੈ, ਉਹ ਬੇਮੁਖ। ਵੀ ਬਾਬਾ ਸਾਹਿਬ ਜੀ ਨੇ ਕੀ ਕੀਤਾ ਅਤੇ ਪਿਛਲੇ ਪਾਸੇ ਦੀ ਪਾੜ ਲਾ ਲਿਆ ਅਤੇ ਅੰਦਰ ਚਲੇ। ਕਹਿੰਦੇ ਕਿਉਂ ਆਏ? ਕਹਿੰਦੇ ਜੀ ਅਸੀਂ ਤਾਂ ਇਸ ਤਰ੍ਹਾਂ ਕਰਕੇ ਸੰਗਤਾਂ ਬੇਵਲ ਹੈ, ਜੇ ਹੋਰ ਆਏ ਤਾਂ ਤੁਹਾਡਾ ਹੁਕਮ ਵੀ ਮੰਨਿਆ ਅਤੇ ਪਿੱਛੋਂ ਪਾੜ ਆ ਗਿਆ, ਉਹ ਸੰਨ ਸਾਹਿਬ ਬਣ ਗਿਆ ਅਤੇ ਉਹ ਮਹਾਰਾਜ ਨੇ ਭਜਨ ਕਰਦੇ ਵੀ ਜਿਹੜਾ ਸ਼ਰਧਾ ਦੇ ਨਾਲ ਇੱਥੇ ਇਸ਼ਨਾਨ ਕਰਕੇ ਵਿੱਚ ਦੀ ਨਿਕਲ ਜਾਊਗਾ ਅਤੇ ਅੱਗੇ ਰਸਤੇ ਚੱਲ ਪਊਗਾ ਅਤੇ ਉਹਦੀ 84 ਕੱਟੀ ਜਾਊਗੀ। ਇਸ ਤਰ੍ਹਾਂ 84 ਐਸੇ ਗੁਰੂ ਅਮਰਦਾਸ ਸਾਹਿਬ ਜੀ ਨੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾ ਅਤੇ 84 ਪਾਠ ਵੀ ਕਰਨੇ ਔਖੇ ਹੈ, ਉੱਥੇ ਐਵੇਂ ਕਰ ਦਿੱਤਾ। ਪਰ ਉਹ ਫਿਰ ਸੰਗਤ ਕਰੇ, ਅੰਡ ਮੰਗਲ ਗੁਣ ਗਾਓ ਸਹਿਜ ਤਨ ਨੇਚਲ ਰਾਜ ਕਮਾਓ, ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਬਦਾ ਪਈ ਬਤੀਤ। ਇਹ ਬਿਪਤਾ ਦਾ ਸੀ, ਤਿਰਥੀਏ ਦੇ ਬਚਨਾਂ ਅਨੁਸਾਰ ਜਾਂ ਭਾਜੜ ਪੈਣੀ ਸੀ ਬਾਬੇ ਦੇ, ਉਹ ਬਤੀਤ ਹੋ ਗਈ। ਅੱਗੇ ਚਲੋ,
ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ।
ਜੋ ਵਾਹਿਗੁਰੂ ਪਰਮੇਸ਼ਰ ਕਰਨ ਹਾਰ ਨੇ ਹੁਣ ਤੁਹਾਨੂੰ ਪ੍ਰਸਿੱਧ ਕਰ ਦਿੱਤਾ ਹੈ।
ਨਾਸਨ ਭਾਜਨ ਥਾਕੇ,
ਸਾਰੇ ਨਸ਼ਨਾ ਭਜਨਾ ਚੱਲ ਗਏ, ਇੱਥੇ ਆ ਜਾਓ ਅੰਮ੍ਰਿਤਸਰ ਸਾਹਿਬ ਦੇ ਵਿੱਚ, ਐਨ ਟਿਕੇ ਰਹੋ। ਚਲੋ,
ਕਰ ਮੰਗਲ ਵੱਜੈ ਨਿਤ ਵਾਜੇ, ਆਪਣਾ ਖਸਮ ਨਵਾਜੇ।
ਕੀ ਕਰ ਮੰਗਲ ਕਰੋ?
ਕਰ ਮੰਗਲ ਵਾਜੈ ਨਿਤ ਵਾਜੇ,
ਘਰਾਂ ਦੇ ਵਿੱਚ ਅਨੰਦ ਖੁਸ਼ੀ ਦੇ ਵਾਜੇ ਵੱਜਦੇ ਨੇ, ਗੁਣ ਗਾ ਰਹੇ ਨੇ, ਕੀਰਤਨ ਹੋ ਰਹੇ ਹੈ ਸ੍ਰੀ ਹਰਿਮੰਦਰ ਸਾਹਿਬ। ਹਾਂਜੀ,
ਆਪਣਾ ਖਸਮ ਨਵਾਜੇ,
ਆਪਣੇ ਵਾਹਿਗੁਰੂ ਪਰਮੇਸ਼ਰ ਨੇ ਇਹ ਨਿਵਾਜਿਸ਼ ਕੀਤੀ ਹੈ, ਵਡਿਆਈ ਦਿੱਤੀ ਹੈ।
ਅਸਤਰ ਰਹੋ ਡੋਲੋ ਮਤ ਕਬੂ,
ਤੇ ਹੁਣ ਡੋਲਣ ਦੀ ਕੋਈ ਲੋੜ ਨਹੀਂ ਇੱਧਰ ਉੱਧਰ, ਤੇ ਮਨ ਦੇ ਵਿੱਚ ਹੋਰ ਕੋਈ ਖਿਆਲ ਕਰਨ ਦੀ ਹਮੇਸ਼ਾ ਹੀ ਐਨ ਟਿੱਕੇ ਇੱਥੇ ਨਿਵਾਸ ਕਰੋ।
ਗੁਰ ਕਾ ਬਚਨ ਆਧਾਰ,
ਗੁਰ
ਕਾ ਬਚਨ ਆਧਾਰ,
ਗੁਰੂ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਚੱਲੋ ਤੇ ਉਸਨੂੰ ਆਧਾਰ ਬਣਾ ਲਓ।
ਜੈ ਜੈਕਾਰ ਸਗਲ ਭੂ ਮੰਡਲ,
ਸਾਰੇ ਸੰਸਾਰ ਦੇ ਵਿੱਚ ਜੈ ਜੈਕਾਰ ਉਸ ਵਾਹਿਗੁਰੂ ਦੀ ਹੋ ਰਹੀ ਹੈ, ਆਪਣੇ ਸੇਵਕਾਂ ਦੀ ਕਰਾ ਲਿਆ।
ਮੁਖ ਉਜਲ ਦਰਬਾਰ,
ਐਸੇ ਵੀ ਦਰਬਾਰ ਸਾਹਿਬ ਤੇ ਅੱਗੇ ਵੀ ਪ੍ਰਲੋਕ ਦੇ ਵਿੱਚ ਉਹਨਾਂ ਗੁਰਮੁਖਾਂ ਦੇ ਉਜਲ ਹਨ ਜਿਨ੍ਹਾਂ ਨੂੰ ਆਪ ਵਾਹਿਗੁਰੂ ਦੀ ਕਿਰਪਾ ਹੋਈ ਹੈ।
ਜਿਨਕੇ ਜੀਤ ਨਹੀਂ ਫੇਰੇ,
ਜਿਸ ਵਾਹਿਗੁਰੂ ਅਸੀਂ ਨਹੀਂ ਇਹ ਕੇਵਲ ਕਹਿ ਰਹੇ, ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਹੈ, ਜਿਨ੍ਹਾਂ ਨੇ ਸਾਰੇ ਜੀਵ ਨੇ ਉਸੇ ਨੇ ਹੀ ਇਹ ਹੁਕਮ ਦਿੱਤਾ ਹੈ ਵੀ ਤੁਸੀਂ ਮੁੜਿਆਓ ਵਾਪਸ ਆ ਜਾਓ। ਫੇਰੇ
ਆਪੇ ਭਇਆ ਸਹਾਈ,
ਆਪ ਹੀ ਵਾਹਿਗੁਰੂ ਪਰਮੇਸ਼ਰ ਸਹਾਇਕ ਹੋ ਗਿਆ ਵਿਘਨਾਂ ਨੂੰ ਦੂਰ ਕਰਨ ਵਾਸਤੇ।
ਅਚਰਜ ਕੀਆ ਕਰਨਾ ਹਾਰੇ,
ਇਹ ਵਾਹਿਗੁਰੂ ਦਾ ਅਚਰਜ ਕੌਤਕ ਹੈ ਉਹ ਕਰਨ ਹਾਰ ਦਾ।
ਨਾਨਕ ਸੱਚ ਵਡਿਆਈ,
ਨਾਨਕ
ਸੱਚ ਵਡਿਆਈ,
ਇਹ ਸੱਚੀ ਵਡਿਆਈ ਹੈ ਤੁਹਾਡੇ ਤਾਈਂ ਵਾਹਿਗੁਰੂ ਪਰਮੇਸ਼ਰ ਵੱਲੋਂ ਕਿ ਛੇਵੇਂ ਸਰੂਪ ਦੇ ਵਿੱਚ ਇਸ ਤਰ੍ਹਾਂ ਆਪ ਵਾਹਿਗੁਰੂ ਪਰਮੇਸ਼ਰ ਨੇ ਜੰਗ ਯੁੱਧ ਕਰਨੇ ਹੈ ਅਤੇ ਉਹ ਸਰੂਪ ਧਾਰਨ ਕੀਤਾ ਹੈ। ਹੁਣ ਇਸ ਦਾ ਇਹ ਤਾਂ ਹੈਗਾ ਨਿਮਿਤ, ਸਧਾਰਨ ਜਿਹਾ ਅੱਖਰਾਂ ਤੋਂ ਅਰਥ, ਅਤੇ ਜਿਹੜਾ ਸਰਵੱਤਰ ਦੇ ਵਾਸਤੇ ਹੈ ਜੀਵਾਂ ਵਾਸਤੇ, ਉਹ ਸੁਣੋ ਵਿਚਾਰ ਪਰਮਾਰਥ ਦੇ।
ਜਿਨ ਤੁਮ ਭੇਜੇ ਤਨੈ ਬੁਲਾਏ,
ਤੁਮ ਕਰ ਆਵੋ ਆਪਣੇ। ਇਹ ਸਾਰੇ ਜੀਵਾਂ ਨੂੰ ਸਾਨੂੰ ਵਾਹਿਗੁਰੂ ਪਰਮੇਸ਼ਰ ਦਾ ਮਨੁੱਖਾ ਦੇ ਵਿੱਚ ਵੀ ਤੁਸੀਂ ਆਪਣੇ ਘਰ ਦੇ ਮੇਰੇ ਮਿੱਤਰ ਹੋ, ਉਹੀ ਜੋਤ ਹੈ ਤੁਹਾਡੇ ਅੰਦਰ, ਇਸ ਕਰਕੇ ਜੋਤ ਜੋਤ ਇੱਕੋ ਹੁੰਦੀ। ਮਿੱਤਰੋ ਤੁਮ ਕਰ ਆਵੋ ਆਪਣੇ ਮੀਤ, ਆਪਣਾ ਜਿਹੜਾ ਸਹਿ ਸਰੂਪ ਰੂਪੀ ਘਰ ਹੈ ਉਸ ਦੇ ਵਿੱਚ ਆ ਜਾਓ।
ਸੁਖ ਸਹਿਜ ਖੇਤ ਛੇਤੀ ਘਰ ਆਓ,
ਸੁਖ ਸਹਿਜ ਛੇਤੀ ਘਰ ਆਵੋ। ਵੀ ਸੁਖ ਦੇ ਨਾਲ ਇਹ ਨਹੀਂ, ਸੁਖ ਸਹਿਜ, ਸਹਿਜ ਸ਼ਾਂਤੀ ਪੂਰਵਕ ਤੇ ਸੁਖ ਦੇ ਨਾਲ ਜਿਵੇਂ ਮੌਜ ਆਨੰਦ ਦੇ ਨਾਲ, ਸੁਖ ਸਹਿਜ,
ਸੁਖ ਸਹਿਜ ਛੇਤੀ ਘਰ ਆਓ।
ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ, ਸੇਵਾ ਕਰਦੇ, ਭਗਤੀ ਕਰਦੇ, ਇੱਕ ਆਪਣੇ ਸਵੈ ਸਰੂਪ ਰੂਪੀ ਘਰ ਵਿੱਚ ਆ ਜਾਓ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨ,
ਤੇ ਆਨੰਦ ਮੰਗਲ ਜੋ ਆਨੰਦ ਸਰੂਪ ਵਾਹਿਗੁਰੂ ਪਿਆ, ਸਾਰੇ ਮੰਗਲ ਮੰਗਲ ਸਰੂਪ ਪਿਆ, ਉਸਦੇ ਐਨ ਜਿਹੜੀ ਧੁਨੀ ਹੈ ਗੁਰਬਾਣੀ ਦੀ, ਉਸਦੇ ਨਾਲ ਉਸਦੇ ਗੁਣ ਗਾਇਨ ਕਰੋ।
ਨਿਸ਼ਚਲ ਰਾਜ ਕਮਾਓ,
ਨਿਸ਼ਚਲ ਰਾਜ ਜਿਹੜਾ ਉਹ ਆਪ ਵਾਹਿਗੁਰੂ ਪਰਮੇਸ਼ਰ ਸਦਾ ਸਦਾ ਹੀ ਕਾਇਮ ਹੈ। ਉਹ ਐਸਾ ਉਸਦਾ ਸਰੂਪ ਹੀ ਹੋ ਕੇ ਉਹ ਉਸਦੇ ਵਿੱਚ ਹੀ ਫਿਰ ਸਾਰੇ ਤੁਹਾਡੇ ਇਹ ਸਰੀਰ ਤੇ ਵੀ ਕੰਟਰੋਲ ਹੋਊਗਾ, ਅੱਗੇ ਵੀ ਸਭ ਕੁਛ। ਇਹ ਰਾਜ ਐਸਾ ਕਮਾਓ ਸਵੈ ਸਰੂਪ ਰੂਪੀ ਪ੍ਰਕਾਸ਼ ਰੂਪ।
ਤੁਮ ਘਰ ਆਵੋ ਮੇਰੇ ਮੀਤ,
ਇਸ ਕਰਕੇ ਮੇਰੇ ਮਿੱਤਰੋ ਇੱਕ ਜੋਤ ਦੀ ਅੰਸ ਹੋਣੇ ਕਰਕੇ ਕਿਹਾ ਹੈ ਵਾਹਿਗੁਰੂ ਪਰਮੇਸ਼ਰ ਵੱਲੋਂ ਗੁਰਬਾਣੀ ਕਹਿ ਰਹੀ ਹੈ ਕਿ ਇਹ ਮਿੱਤਰੋ ਤੁਸੀਂ ਇਸ ਘਰ ਦੇ ਵਿੱਚ ਆ ਜਾਓ। ਸੱਚਖੰਡ ਕਹਿ ਰਹੇ ਹੋ ਉਹਨੂੰ, ਕੋਈ ਅੱਗੇ ਕਹਿੰਦਾ ਵਾਹਿਗੁਰੂ ਪਰਮੇਸ਼ਰ ਦਾ ਦਰ ਹੈ ਜੀ, ਵੈਕੁੰਠ ਹੈ। ਹਾਂਜੀ,
ਤੁਮਰੇ ਦੁਖੀ ਹਰ ਆਪ ਨਵਾਰੇ,
ਤੁਹਾਡੇ ਜਿਹੜੇ ਕੋਈ ਦੁਖੀ ਕਾਮ ਕਰੋ ਲੋਭ ਹੰਕਾਰ ਸੀ ਉਹ ਵੀ ਨਿਵੇਟ ਕਰ ਦਿੱਤੇ, ਹੋਰ ਈਰਖਾਲੂ ਵੀ ਸੰਸਾਰ ਦੇ ਵਿੱਚ ਜਿਹੜੇ ਸੀ ਉਹ ਵਾਹਿਗੁਰੂ ਨੇ ਨਿਵਿਰਤ ਕਰ ਦਿੱਤੇ।
ਆਪਦਾ ਭਈ ਬਦੀਤ,
ਜਿਹੜੀ ਕੋਈ ਆਪਦਾ ਸੀ ਵਿਪਤਾ ਸੀ ਐਸੀ ਪਈ ਹੋਈ ਹੋਈ, ਅਵਿਦਿਆ ਦੀ ਪਈ ਹੋਈ ਅਗਿਆਨ ਕਰਕੇ, ਤੇ ਭੱਜ ਦੌੜ ਕਾਮ ਕਰੋ ਲੋਭ ਉਹ ਨਹੀਂ ਸੀ ਹੱਟਦੇ, ਕ੍ਰੋਧ ਕਿਸੇ ਨਾ ਕਰਨਾ, ਉਹ ਸਾਰੀ ਬਤੀਤ ਹੋ ਗਈ ਹੈ।
ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ,
ਰਹਾਓ ਵਿਸ਼ਰਾਮ ਦੇ ਕੇ। ਇਸ ਪੰਕਤੀ ਦਾ ਵੀ ਅਰਥ ਆਪ ਵਾਸਤੇ ਮੂਲ ਰੂਪ ਹੈ, ਇਹਦੇ ਵਿੱਚ ਸਥਿਤੀ ਕਰੋ, ਐਸੀ ਕਮਾਈ ਕਰੋ ਵੀ ਉਹਦੇ ਵਿੱਚ ਹੀ ਟਿਕ ਜਾਈਏ, ਸਿਧਾਂਤ ਦੇ ਵਿੱਚ ਰਹਿਣਾ ਹੋ ਜਾਏ। ਰਹਾਓ ਪ੍ਰਗਟ ਕੀਨੇ,
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ,
ਵਾਹਿਗੁਰੂ ਪਰਮੇਸ਼ਰ ਨੇ ਇਹ ਸਭ ਥਾਂ ਦੇ ਵਿੱਚ ਜਿਹੜੇ ਭਗਤਾਂ ਦੀ ਉਹਨਾਂ ਦੀ ਵਡਿਆਈ ਕਰਾਉਂਦਾ ਹੈ ਉਹ ਆਪ ਕਰ ਦਿੱਤੇ।
ਨਸਣ ਭਾਜਣ ਥਾਕੇ,
ਹੁਣ ਜਿਹੜਾ ਕੋਈ ਨਸਣਾ ਜਾਂ ਭੱਜਣਾ ਸੀ, ਭੱਜਣਾ ਦੌੜਨਾ ਸੀ ਜਾਂ ਨਸ ਜਾਣਾ ਕਿਸੇ ਕੋਲੋਂ, ਗੁਰੂ ਕੇ ਬਚਨਾਂ ਤੋਂ ਨਸ ਜਾਣਾ ਦੂਰ, ਤੇ ਭੱਜਣਾ ਜਿਹੜਾ ਹੈ ਹੋਰ ਜੂਨਾਂ ਦੇ ਵਿੱਚ ਭੱਜਦੇ ਫਿਰਨਾ ਸੀ, ਉਹ ਸਭ ਰਹਿ ਗਏ, ਸਮਾਪਤ ਹੋ ਗਏ।
ਘਰ ਮੰਗਲ ਵੱਜਾ ਨਿਤ ਵਾਜੇ, ਆਪਣਾ ਖਸਮ ਵਾਜੇ,
ਘਰ ਮੰਗਲ,
ਘਰ ਮੰਗਲ ਵਾਜਾ ਨਿਤ ਵਾਜੇ,
ਤੇ ਘਰ ਮੰਗਲ, ਘਰ ਆਪਣੇ ਹਿਰਦੇ ਦੇ ਵਿੱਚ ਹੀ ਮੰਗਲ ਖੁਸ਼ੀਆਂ ਦੇ ਨਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਦਾ। ਕਰ ਮੰਗਲ, ਕਰ ਹਿਰਦੇ ਦੇ ਵਿੱਚ ਮੰਗਲ ਵਾਜੇ ਨਿਤ ਵਾਜੇ, ਨਿਤ ਹਮੇਸ਼ਾ ਹੀ ਵਾਹਿਗੁਰੂ ਦੇ ਨਾਮ ਦੇ ਵਾਜੇ ਜਿਹੜੇ ਨੇ ਉਚਾਰਨ ਹੋ ਰਿਹਾ, ਇੱਕ ਰਸ ਉਹ ਵੱਜ ਰਿਹਾ।
ਆਪਣਾ ਖਸਮ ਨੂੰ ਵਾਜੇ,
ਆਪਣਾ ਜਿਹੜਾ ਸਾਕਸ਼ੀ ਚੇਤਨ ਅੰਤਰ ਆਤਮਾ ਸ਼ੁੱਧ ਸਰੂਪ ਹੈ, ਉਸਨੇ ਨਿਵਾਜਿਸ਼ ਕਰ ਦਿੱਤੀ ਹੈ, ਵਡਿਆਈ ਦੇ ਨਾਮ ਦੀ ਵਡਿਆਈ ਦਿੱਤੀ ਹੈ।
ਅਸਤਰ ਰਹੋ ਡੋਲੋ ਮਤ ਕਬੂ,
ਹੁਣ ਡੋਲਣ ਦੀ ਲੋੜ ਹੀ ਨੇ, ਉੱਥੇ ਹੀ ਟਿਕੇ ਰਹੋ। ਉਹ ਨਾਮ ਬਾਣੀ ਦੇ ਵਿੱਚ ਹੀ ਡੋਲੋ ਮਤ ਕਬੂ ਕਿ ਕੀ ਹੋਊਗਾ ਜਾਂ ਕਿਸ ਤਰ੍ਹਾਂ ਹੋਊਗਾ, ਇਹ ਡੋਲਣ ਦੀ ਲੋੜ ਨਹੀਂ ਹੈ, ਹੋਰ ਪੁਰਨੇ ਉਠਾਉਣ ਦੀ ਲੋੜ ਨਹੀਂ ਹੈ।
ਗੁਰ ਕਾ ਬਚਨ ਆਧਾਰ,
ਇਹ ਗੁਰੂ ਮਹਾਰਾਜ ਜੀ ਦੇ ਜੋ ਬਚਨ ਉਪਦੇਸ਼ ਨੇ ਉਸ ਨੂੰ ਆਧਾਰ ਆਪਣੇ ਪੂਰਾ ਬਣਾ ਲਓ, ਆਸਰਾ ਉਸਦਾ ਹੀ ਹਮੇਸ਼ਾ ਰੱਖੋ।
ਜੈ ਜੈਕਾਰ ਸਗਲ ਭੂ ਮੰਡਲ,
ਇਹ ਸਭ ਥਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਜਿਹੜੇ ਭਗਤੀ ਕਰਦੇ ਨੇ ਉਹਨਾਂ ਦਾ ਜੈ ਜੈਕਾਰ ਕਰਾ ਦਿੰਦਾ, ਸਾਰੇ ਮੰਡਲਾਂ ਵਿੱਚ ਗੋਲਾਕਾਰ।
ਮੁਖ ਉਜਲ ਦਰਬਾਰ,
ਤੇ ਵਾਹਿਗੁਰੂ ਦੇ ਦਰਬਾਰ ਅੱਗੇ ਪ੍ਰਲੋਕ ਵਿੱਚ ਵੀ ਸਾਧ ਸੰਗਤ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਮੁਖ ਨੇ ਉਹ ਹਮੇਸ਼ਾ ਹੀ ਜਸ ਕਰਨੇ ਯੋਗ ਹੋ ਜਾਂਦੇ ਹੈ।
ਜਿਨਕੇ ਜੀਤ ਨਹੀਂ ਫੇਰੇ,
ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਦੇ ਤਾਈ ਸਾਧ ਸੰਗਤ ਵਿਸ਼ੇਸ਼ ਹੈ, ਉਸਦੇ ਵਿੱਚ ਹੀ ਇਸ ਦੀ ਸਮਝ ਆਉਣੀ ਹੈ ਇਹਨਾਂ ਵਿਚਾਰਾਂ ਦੀ। ਜਿਨਕੇ ਜੀ
ਤਿਨਹੀਂ ਫੇਰੇ,
ਉਸ ਵਾਹਿਗੁਰੂ ਪਰਮੇਸ਼ਰ ਨੇ ਜਿਸਦੇ ਜੀਵ ਸੀ, ਜੀਵ ਭਾਵ ਪੈਦਾ ਕੀਤਾ ਸੀ, ਹਉਮੈ ਦੂਰ ਕਰਕੇ ਫੇਰ ਉਸਨੇ ਆਪਣੇ ਪਾਸ ਮੋੜ ਲਏ, ਆਪਣੇ ਪਾਸ ਲੈ ਆਂਦੇ।
ਆਪੇ ਭਇਆ ਸਹਾਈ,
ਆਪ ਹੀ ਵਾਹਿਗੁਰੂ ਪਰਮੇਸ਼ਰ ਸਾਧ ਸੰਗਤ ਬਖਸ਼ੀ ਹੈ, ਗੁਰੂ ਰੂਪ ਹੋ ਕੇ ਸਹਾਈ ਹੋਇਆ ਹੈ।
ਅਚਰਜ ਕੀਆ ਕਰਨਾ ਹਾਰ,
ਇਹ ਦੇਖ ਲਓ ਅਸਚਰਜ ਬਾਤ ਹੈ, ਵਾਹਿਗੁਰੂ ਆਪ ਹੀ ਰਚਨਾ ਬਣਾਉਂਦਾ ਹੈ। ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ, ਨਾਨਕਾ ਲੀਨ ਚਾਹੇ ਮਹਿਮਾਨ, ਅਚਰਜ ਕੀਆ ਕਰਨੇ ਹਾਰੇ ਨਾਨਕ ਸੱਚ ਵਡਿਆਈ। ਇਹ ਵਾਹਿਗੁਰੂ ਪਰਮੇਸ਼ਰ ਦੀ ਆਪਣੇ ਸਰੂਪ ਦੇ ਵਿੱਚ ਅਭੇਦਤਾ ਤੇ ਨਿਵਾਜਿਸ਼ ਜਿਹੜੀ ਹੈ ਇਹ ਅਸਚਰਜ ਹੀ ਹੈ, ਤੇ ਉਸਦੇ ਵਿੱਚ ਬਿਸਮਨ ਬਿਸਮ ਪੈ ਬਿਸਮਾਜ, ਜਿਨ ਬੂਝਿਆ ਤੇ ਸਵਾਇਆ ਸਵਾਦ, ਇਹ ਸਾਰੇ ਉਹਨਾਂ ਨੂੰ ਆਨੰਦ ਆਇਆ ਤੇ ਇਹ ਅਸਲੀ ਸ਼ੁੱਧ ਮਹਿਮਾ ਉਹਨਾਂ ਗੁਰਮੁਖਾਂ ਦੀ ਹੈ। ਆਪਸ ਕੋ ਜੋ ਜਾਣੇ ਨੀਚਾ ਸੋਈ ਗਣੀਏ ਸਤਿ ਵਿਚਾ ਬ੍ਰਹਮ ਗਿਆਨੀ ਸਗਲ ਕੀ ਰਹਿੰਦਾ। ਇਹ ਤਾਂ ਬ੍ਰਹਮ ਮਹਾਰਾਜ ਨਿਕਲ ਸਗਲਿਆਂ ਨਹੀਂ ਰਹਿਣ ਪੈਂਦਾ, ਉਹ ਵਡਿਆਈਆਂ ਵਿੱਚ ਨਹੀਂ ਪੈਂਦਾ। ਠੀਕ ਹੈ ਵਡਿਆਈ ਕਰਦੇ ਜਿਸ ਨੂੰ ਵਾਹਿਗੁਰੂ ਦੀ ਸੂਝ ਬੂਝ ਹੋ। ਸਤ ਸਿੰਘ ਜੀ ਇਹ ਬਾਬਾ ਜੀ ਦੇ ਉਹ ਇਹ ਜੋ ਸਰੀਰ ਇੱਥੇ ਪਿੰਡ ਨਗਰ ਵਿੱਚ ਉਹਨਾਂ ਨੇ ਵਾਹਿਗੁਰੂ ਦੇ ਹੁਕਮ ਦੇ ਨਾਲ ਧਾਰਿਆ ਸੀ, ਇਸ ਤਰ੍ਹਾਂ ਸਾਧ ਸੰਗਤ ਦੇ ਵਿੱਚ ਕਮਾਈ ਕਰਦਿਆਂ ਹੋਇਆਂ ਧਰਮ ਦੀ ਕਿਰਤ ਕਰਦਿਆਂ ਹੋਇਆਂ ਅੱਜ ਦੇ ਸਰਾਈ ਭਾਦਰੋਂ ਨੂੰ ਉਹ ਸਰੀਰ ਛੱਡ ਕੇ ਪਹਿਲਾਂ ਵੀ ਵਾਹਿਗੁਰੂ ਦੇ ਪਿੱਛੇ ਆਤਮਾ ਪਰਾਤਮਾ ਨਾਲ ਏਕਤਾ ਹੁੰਦੀ ਹੈ ਅਤੇ ਕਬੀਰ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਜਿਹੜੀ ਕੁਛ ਪ੍ਰਾਰਭ ਦੀ ਤੂਲਾ ਵਿਦਿਆ ਲਈ ਵਿਖੇਪ ਹੁੰਦਾ ਹੈ ਉਹ ਦੂਰ ਹੋ ਕੇ ਅਤੇ ਫਿਰ ਉਹ ਹਮੇਸ਼ਾ ਲਈ ਅਚਲ ਪਦਵੀ ਦੇ ਵਿੱਚ ਹੀ ਇੱਕ ਨਿਕ ਰੂਪ ਹੋ ਜਾਂਦੇ ਨੇ। ਪਹਿਲਾਂ ਵੀ ਹੁੰਦੇ ਨੇ ਪਰ ਇਸ ਦਾ ਕਥਨ ਕਰਨਾ ਜਿਹੜਾ ਬੜਾ ਔਖਾ ਅਤੇ ਅਸਰਜੀ ਹੈ। ਸੋ ਇਹ ਵਿਚਾਰ ਕਰਦਿਆਂ ਹੋਇਆਂ ਜੋ ਭੁੱਲਾਂ ਹੋਈਆਂ ਜਾਂ ਤਰੁੱਟੀਆਂ ਰਹਿ ਗਈਆਂ ਆਪ ਗੁਰਮੁਖ ਮਾਈ ਪਾਈ ਤਾਂ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੈ ਅੰਮ੍ਰਿਤਪਾਨ ਕੀਤਾ ਹੈ ਕਮਾਈਆਂ ਵਾਲੇ ਹੋ, ਸੋ ਉਹਨਾਂ ਦੇ ਸਾਹਮਣੇ ਕੀ ਵਿਚਾਰ ਮੈਂ ਕਹਿ ਸਕਦਾ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸੋ ਗੁਰਸਿੱਖਾਂ ਕੀ ਹਰ ਤੁਰ ਦੇ ਹਮ ਪਾਪੀ ਵੀ ਗਤ ਪਾਹੇ ਭੁੱਲ ਚੁੱਕ ਦੀ ਸ਼ਿਮਾ ਕਰਕੇ। ਹਾਂ ਉਹ ਮੈਂ ਭੁੱਲ ਗਿਆ ਸੀ ਇਹ ਜੋੜ ਮੇਲੇ 'ਤੇ ਅੱਜ ਤਾਂ ਫਿਰ ਇਸ ਤਰ੍ਹਾਂ ਸੰਗਤਾਂ ਦਾ ਰੁਝੇਵਾ ਹੁੰਦਾ ਅਤੇ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਵੀ ਹੋਏਗਾ ਅਤੇ ਜਿਸ ਨੇ ਉਹ ਠੀਕ ਮਰਯਾਦਾ ਅੰਮ੍ਰਿਤ ਬਹੁਤ ਥਾਂ ਥਾਂ 'ਤੇ ਹੋ ਰਹੇ ਨੇ ਉਹ ਕਰ ਰਹੇ ਨੇ, ਪਰ ਜਿਹੜੀ ਕੋਈ ਜਿੰਨੀ ਸੂਝਬੂਝ ਉਸਦੇ ਨਾਲ ਜਿਨ ਉਹ ਮਰਯਾਦਾ ਰੱਖਣੀ ਹੈ ਉਹ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਏਗਾ ਜੇ ਕਿਸੇ ਨੇ ਸਦਾਈ ਕਰਾਉਣੀ ਹੈ ਅਤੇ ਉਮਰ ਦਾ ਬਾਟਾ ਤਿਆਰ ਹੋ ਜਾਏਗਾ ਕੋਈ 12-1 ਵਜੇ ਜਾਂ ਹੋਰ ਚੀਜ਼ ਉਸ ਵੇਲੇ ਉਹ ਸਾਰੇ ਸੱਜਣ ਮਾਈ ਪਾਈ ਆ ਜਾਏ।
ਜਿਨਕੇ ਜੀਤ ਨਹੀਂ ਫੇਰੇ ਆਪੇ ਪਿਆ ਸਹਾਈ, ਅਚਰਜ ਕੀਆ ਕਰਨਾ ਹਾਰ ਨਾਨਕ ਸੱਚ ਵਡਿਆਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਤਿਸੰਗ ਜੀ ਇੱਥੇ ਵੀ ਇਸ ਅਸਥਾਨ ਤੋਂ ਅੱਗੇ ਤੋਂ ਅੱਗੇ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਗੁਰਬਾਣੀ ਦੀ ਸੂਝਬੂਝ ਅਰਥਾਂ ਦੀ ਬਖਸ਼ੀ ਹੈ ਅਤੇ ਇਸ ਮਾਰਗ 'ਤੇ ਚੱਲ ਰਹੇ ਨੇ ਜਿੰਨਾ ਕਿਸੇ ਤੋਂ ਚੱਲਿਆ ਜਾਂਦਾ ਹੈ, ਉਹ ਗਿਆਨੀ ਸੱਜਣ ਵੀ ਆਏ ਹੋਏ ਨੇ। ਕਿਹਨਾਂ ਕਿਹਨਾਂ ਦੇ ਨਾਮ ਲਈਏ, ਆਪਣੇ ਗਿਆਨੀ ਹਰਭਜਨ ਸਿੰਘ ਜੀ, ਗਿਆਨੀ ਭੁੱਲ ਵੀ ਜਾਂਦਾ ਮੈਂ, ਅਤੇ ਇਸ ਤਰ੍ਹਾਂ ਹੋਰ ਵੀ ਦੀਦਾਰ ਸਿੰਘ ਜੀ, ਭੋਲਾ ਸਿੰਘ ਜੀ ਅਤੇ ਆਪਣੇ ਮਹਾਨ ਸਾਹਿਬ ਬਾਰ ਕਥਾ ਵਾਰਤਾ ਕਰਦੇ ਨੇ ਅਤੇ ਉਹ ਵੀ ਆਏ ਹੋਣ। ਸਾਰਿਆਂ ਨੂੰ ਤਾਂ ਟਾਈਮ ਦਿੱਤਾ ਫਿਰ ਬਹੁਤਾ ਹੋ ਜਾਊਗਾ, ਇਸ ਕਰਕੇ ਗਿਆਨੀ ਕਪੂਰ ਸਿੰਘ ਜੀ ਥੋੜ੍ਹੇ ਜਿਹਾ ਮਿੰਟ ਆ ਕੇ ਆਪਣੇ ਇੱਥੇ ਬੋਲਣ ਅਤੇ ਫਿਰ ਅਰਦਾਸ ਹੋਊਗੀ।